सपना तनु जल तरना बिनत करूं अरदास सुनो जे ठाकुर पावे देहो दर्श मन चाओ भगत एह मन ठहरावे बलयो चराग अंधियार में सब कल उदरी एक नाम धर्म प्रगट सकल हर पवन में जन नानक गुर पार ब्रह्म सतनाम तनवाखे गुरु साहिब जियो उड़े उपमा ताकी की जय जाका अंत ना पाया सेवा कर है से फल पाव है जिनी सच कमाया अंगंगै ज्ञान बूझै जे कोई पढ़िया पंडित सोई सर्ब जिया मह एको जानै ताहों मैं कह ना कोई नंगे ज्ञान बुझे जे कोई पढ़िया पंडित सोई सर्ब जिया मह एको जाने ताहों मैं कह ना को वाहिगुरु जी का खालसा वाहिगुरु जी की फतेह। सतगुरु गुरु नानक साहिब सच्चे पातशाह जी का आगमन पूर्व मना रहे गुरु सवारे सत संगी जनों हजूर दे पुरब नू समर्पित जो अमृत बाणी दी विचार गुरु असीस नाल आपां प्रारंभ कीती है ਇਹ ਰਾਗ ਆਸਾ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪੱਟੀ ਹੈ। ਅੱਜ ਦਾਤਾਰ ਜੀ ਨੇ 35 ਦੇ 2 ਅੱਖਰਾਂ ਰਾਹੀਂ ਸਾਨੂੰ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਲਈ ਤੇ ਸਹੀ ਅਰਥਾਂ ਵਿੱਚ ਵਿਦਵਾਨ ਪੰਡਿਤ ਕੌਣ ਹੈ ਉਸ ਸੰਬੰਧੀ ਕਿਰਪਾ ਕਰਕੇ ਇਹ ਜਾਣਕਾਰੀ ਬਖਸ਼ੀ ਹੈ। ਅੱਜ ਦਾ ਅੱਖਰ ਹੈ ਊੜਾ ਸਾਹਿਬ। ਊੜਾ ਅੱਖਰ ਰਾਹੀਂ ਇਹ ਉਪਦੇਸ਼ ਪੈ ਦਿੰਦੇ ਨੇ ਕਿ ਇਹ ਇਨਸਾਨ ਤੂੰ ਉਪਮਾ ਕਰ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੀ ਕਿ ਜਿਸ ਦਾ ਅਜੇ ਤੀਕਰਾ ਕਿਸੇ ਨੇ ਅੰਤ ਨਹੀਂ ਪਾਇਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ। ਫਿਰ ਬਚਨ ਕੀਤਾ ਉਪਮਾ ਦਾ ਕੋਈ ਭਾਵ ਹੈ, ਉਪਮਾ ਕਰਕੇ ਅੰਤ ਤਾਂ ਨਹੀਂ ਪਾਇਆ ਜਾ ਸਕਦਾ ਪਰ ਉਪਮਾ ਕਰਕੇ ਉਸ ਬੇਅੰਤ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਸੁਨਹਿਰੀ ਸਿਧਾਂਤ ਬਖਸ਼ਿਸ਼ ਕੀਤਾ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਵੇ ਕਿ ਮਨੁੱਖ ਪਰਮਾਤਮਾ ਦੀ ਸਿਫਤ ਕਰੇ, ਉਪਮਾ ਕਰੇ। ਮੈਂ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ 3 ਪ੍ਰਮਾਣ ਆਪ ਨਾਲ ਜ਼ਰੂਰ ਸਾਂਝੇ ਕਰਨੇ ਨੇ ਕਿ ਗੁਰੂ ਨਾਨਕ ਸਾਹਿਬ ਸਾਨੂੰ ਉਸ ਬੇਅੰਤ ਦੀ ਉਪਮਾ ਉਹਦੀ ਸਿਫਤ ਕਰਨ ਲਈ ਪ੍ਰੇਰਦੇ ਨੇ। ਪੁਰਾਤਨ ਸਮੇਂ ਦੇ ਅੰਦਰ ਕਿਸੇ ਵੀ ਸਮਰਾਟ ਨੂੰ ਕਿਸੇ ਰਾਜੇ ਨੂੰ ਪ੍ਰਸੰਨ ਕਰਨਾ ਹੁੰਦਾ ਸੀ ਤੇ 2 ਤਰੀਕੇ ਆਮ ਤੌਰ ਤੇ ਲੋਕ ਵਰਤਦੇ ਸਨ। ਜਿਨ੍ਹਾਂ ਪਾਸ ਧਨ ਦੌਲਤ ਪੈਸਾ ਹੁੰਦਾ ਉਹ ਉਸ ਸਮਰਾਟ ਦੇ ਰਾਜੇ ਦੇ ਸਨਮੁਖ ਜਾ ਕੇ ਆਪਣੇ ਵੱਲੋਂ ਸੌਗਾਤ ਦੇ ਰੂਪ ਵਿੱਚ, ਭੇਟਾ ਦੇ ਰੂਪ ਵਿੱਚ ਜਾਂ ਉਹ ਕਿਸੇ ਗਿਫਟ ਦੇ ਤੋਹਫੇ ਦੇ ਰੂਪ ਵਿੱਚ ਜਾ ਕੇ ਮਾਇਆ ਉਸ ਨੂੰ ਸਮਰਪਿਤ ਕਰਦੇ ਤੇ ਬਾਦਸ਼ਾਹ ਉਹਨਾਂ ਦੀ ਮਾਇਆ ਨੂੰ ਉਹਨਾਂ ਦੇ ਧਨ ਨੂੰ ਦੇਖ ਕੇ ਪ੍ਰਸੰਨ ਹੋ ਜਾਂਦਾ। ਜਿਸ ਕੋਲ ਧਨ ਹੁੰਦਾ ਸੀ ਉਹ ਧਨ ਭੇਟਾਂ ਕਰਕੇ ਤੋਹਫੇ ਵਜੋਂ ਬਾਦਸ਼ਾਹ ਨੂੰ ਦੇਖ ਕੇ ਉਹਦੀ ਪ੍ਰਸੰਨਤਾ ਲੈਂਦੇ ਸਨ ਤੇ ਦੂਜੀ ਤਰ੍ਹਾਂ ਦੇ ਉਹ ਲੋਕ ਸਨ ਜਿਨ੍ਹਾਂ ਕੋਲ ਧਨ ਪੈਸਾ ਹੀਰੇ ਮੋਤੀ ਨਹੀਂ। ਉਹਨਾਂ ਨੂੰ ਰੱਬ ਨੇ ਲਿਆਕਤ ਦਿੱਤੀ ਸੀ ਤੇ ਉਹ ਆਪਣੀ ਲਿਆਕਤ ਨਾਲ ਬਾਦਸ਼ਾਹ ਦੀ ਸਿਫਤ ਕਰਦੇ ਸਨ ਤੇ ਕਈ ਵਾਰੀ ਉਹਨਾਂ ਦੇ ਸਿਫਤ ਭਰੇ ਬੋਲ ਸੁਣ ਕੇ ਬਾਦਸ਼ਾਹ ਬਿਨਾਂ ਦੌਲਤ ਤੋਂ ਉਹਨਾਂ ਦੀ ਸਿਫਤ ਤੇ ਖੁਸ਼ ਹੋ ਜਾਂਦਾ ਸੀ। ਮੇਰੇ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਪੌੜੀ ਤੁਸੀਂ ਰੋਜ਼ ਪੜ੍ਹਦੇ ਹੋ, 3 ਪੌੜੀਆਂ ਜਪਜੀ ਸਾਹਿਬ ਦੀਆਂ ਮੈਂ ਲਈਆਂ ਨੇ ਕਿ ਉਸ ਦੀ ਉਪਮਾ ਕਰ, ਉਪਮਾ ਕਰਕੇ ਤੂੰ ਉਹਦੇ ਵਿੱਚ ਅਭੇਦ ਹੋ ਸਕਣਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਬਚਨ ਹੈ, ਕਹਿੰਦੇ ਨੇ ਖੇ ਪ੍ਰਭੂ ਕਿ ਇਸ ਸੰਸਾਰ ਦੇ ਅੰਦਰ ਤਾਕਤ ਵਾਲੇ ਤਾਂ ਧਨ ਨਾਲ, ਦੌਲਤ ਨਾਲ, ਪੈਸੇ ਟਕੇ ਨਾਲ ਬਾਦਸ਼ਾਹ ਨੂੰ ਖੁਸ਼ ਕਰ ਲੈਂਦੇ ਨੇ ਤੇ ਮੇਰੇ ਮਨ ਦੀ ਇੱਕ ਭਾਵਨਾ ਹੈ ਤੈਨੂੰ ਮੈਂ ਕਿਸ ਤਰੀਕੇ ਨਾਲ ਪ੍ਰਸੰਨ ਕਰਾਂ। ਨਾ ਤਾਂ ਮੇਰੇ ਕੋਲ ਕੋਈ ਇਹੋ ਜਿਹੀ ਦੌਲਤ ਹੈ, ਜੇ ਮੈਂ ਧਨ ਤੇਰੇ ਸਾਹਮਣੇ ਜਾ ਕੇ ਰੱਖਾਂ ਮੈਂ ਧਨ ਨਾਲ ਤੈਨੂੰ ਪ੍ਰਸੰਨ ਕਰ ਲੈਣਾ ਤੇ ਅੰਦਰੋਂ ਆਵਾਜ਼ ਆਉਂਦੀ ਏ ਜ਼ਮੀਰ ਬੋਲ ਕੇ ਕਹਿੰਦੀ ਉਹ ਮਣਾ ਦਾਤੇ ਦੀ ਦਿੱਤੀ ਕੋਈ ਦਾਤ ਉਹਦੇ ਚਰਨਾਂ ਵਿੱਚ ਭੇਟਾ ਰੱਖ ਕੇ ਖੁਸ਼ ਕਰਨਾ ਚਾਹੁੰਦਾ। ਇਹ ਦੌਲਤ ਤੂੰ ਮਾਂ ਦੇ ਉਦਰ ਵਿੱਚ ਆਪਣੇ ਜਨਮ ਨਾਲ ਨਹੀਂ, ਤੈਨੂੰ ਇਹ ਦੌਲਤ ਤੇਰੇ ਭਾਗਾਂ ਕਰਕੇ ਜਨਮ ਤੋਂ ਬਾਅਦ ਮਿਲੀ। ਹੁਣ ਕਿਹੜੀ ਦੌਲਤ ਭੇਟਾ ਰੱਖਾਂ ਕਿ ਜਿਹਦੇ ਨਾਲ ਤੇਰੀ ਕਿਰਪਾਲਤਾ ਮਿਲ ਜਾਏ। ਤੇ ਦੂਸਰਾ ਬਚਨ ਕੀਤਾ ਕਿ ਫਿਰ ਕਿਰਪਾ ਕਰੋ ਭੇਟਾ ਤੋਂ ਬਿਨਾਂ ਮੈਂ ਆਪਣੀ ਜ਼ਬਾਨ ਤੋਂ ਕਿਹੜੇ ਸ਼ਬਦ ਬੋਲਾਂ, ਜਿਨ੍ਹਾਂ ਸ਼ਬਦਾਂ ਨੂੰ ਸੁਣ ਕੇ ਤੁਸੀਂ ਮੈਨੂੰ ਪਿਆਰ ਦੀ ਰਹਿਮਤ ਦੀ ਦਾਤ ਬਖਸ਼ ਦਿਓ। ਆਪ ਇਹ ਰੋਜ਼ ਪੜ੍ਹਦੇ ਹੋ ਗੁਰਮੁਖੋ, بابے نانک نے سبت سلاح نو سب تو اچا درجہ دیتا ہے. اس پوڑی نو پڑھنے ساچا صاحب ساچ نائیں تیرے چرنا وچ کی پیٹ کریے. تے اج پرب والا دن ہے گرو نانک دے چرنا وچ پیارے ہو صرف سبت سلاح تے سمرن دی سوگات ہی بیٹا کریے. صاحب نے بخشش کیتی ساچا صاحب ساچ نائیں پاکیاں پاؤ اپار آنکھ ہیں منگ ہیں دے دے دانت کرے دانت آر تیریاں تا دتیاں داتاں نے پھر کے اگے رکھی ہے. جدو اسی آکھیا تیرے تو منگیا تسی ترٹ کے سانو دانت دتی تے تیری دانت لے کے سی کہیے کہ لے انے پیسے تینو دے دتے تے ربا میرے تے میر کر کیسی مورکھ تائی کہ تیری دتی دانت وچوں میں کچھ رکھ کے تینو خوش کرنا چاہنا. آنکھ ہیں منگ ہیں دے دے دانت کرے دانت آر پھر کے اگے رکھی ہے جت دش ہے دربار پیٹا کیڑی اگے رکھا. تے کہن لگے جے پیٹا نہیں تے مینو اینی گل سمجھا دیو کہ منہ کے بولن بولی ہے زبان تو اپنے منہ تو کیڑے شبد میں اچارن کراں جڑے تسی سن کے مینو پیار کرو. پھر کے اگے رکھی ہے جت دش ہے دربار منہ کے بولن بولی ہے جت سن ترے پیار. تے دیکھو ستگرو نے کیسے کمال دا سدھانت دتا. کہن لگے جے تیرے کل تن نہیں تے مت سوچی کہ شاید مینو گرو دی خوشی نہیں ملے گی. جے تیرے کل پدارت نہیں تے مت سوچی کہ میرے اتے گرو نانک نے ترشنا نہیں. تن نہ ہووے دولت نہ ہووے سر جائے گا. بس ایک کام کر لیں کہ امرت ویلے اس پیارے دی صفت دے گیت گائیں تے پیاریا بخشش دا کپڑا ملے گا تے سائیں دی کرپا نال تینو او دی رحمت دا مکتی دا دروازہ ملے گا. صفت نو پروان کیتا ہے پھر بینتی سرون کرو کہ ساچا صاحب ساچ نائے پاکھیاں پاؤ اپار آنکھیں منگ ہیں دے دے دانت کرے دانت آر پھر کے اگے رکھی ہے جت دش ہے دربار منہ کے بولن بولی ہے جت سن ترے پیار امرت ویلا سچ ناؤ وڈیائی وی چار پیارے اوڑا اپما تاکی کی جے امرت ویلا سچ ناؤ وڈیائی وی چار کرمی آوے کپڑا ندری موک دوار نانک ایویں جانیے سب آپے سچیار. کنے آ طریقہ ہی کہ امرت ویلے وڈے دیاں وڈیائیاں کر اودی شبد کر. ہن اس تو تھوڑا جا ہور آپاں اگے تریے. اج گرو جی نے کیا پٹی وچ کہ اوڑے اکھر رہی اپما کر سچ تک پہنچے گا تے ننگے اکھر رہی کیا گیانی تاں ہیں جے ساریاں وچ تو ایک پرماتما دی جوت نو ویکھ لے. اس تو اگے اسی تریے کہ سبت سلاح دا ارتھ کی ہے. کئی واری اسی شبد کہہ دینے ہیں کہ لو جی اسی جے زبان نال شبد کری جاں گے تے کی پرماتما اے دے نریج جائے گا. اے دے وچ کوئی دو راواں نہیں اکلی زبان نہ ہوئے رب میر کرے زبان دی آواز نال ساڈے خردے دی اکاگرتا بھی جڑی ہو. ساڈے اندروں آواز نکلے تے پرماتما ریجدا ہے جڑے زبان تو اس نوں پکار دے جڑے زبان تو آواز مارتے ہیں. ستگرو کنا کو جپیا جائے تے جپن دا ارتھ کی اسی او دا انت پالانگے. آپ جی جب جی صاحب ایک ہور پوڑی پڑھ دے ہو ویکھو ساڈی ایک زبان ہے پر بابے نانک نے تا ایتھوں تک بچن کیتا ہے. اج پوچھئے ستگرو کہ تسی سانو مارگ دسو ہاں جس کرتار دے گیت تسی سارا جیون گائے جس پرماتما دی سبت تسی سارا جیون کیتی سانو مارگ دس جو اس کرتار دے چرنا وچ اپید کیویں ہویا جاندا ہے کیڑا رستہ کیڑا مارگ کیڑا پنتھ ہے. تے بابے نانک نے ایک بچن کہا ہے آپ سب نو اے بچن چیتے نے سی پڑھنے ایک دو جیبوں لکھ ہو ہیں. اے دے ارتھاں نو تھوڑا جا زورو آپا سمجھنے اوڑا اپما تاکی کی جائے کیویں کریے. ایک دو جیبوں لکھ ہو ہیں لکھ ہو وے لکھویس लख लख गेड़ा आखियां है, एक नाम जगदीश, ए तरह पत पवड़ियां चढ़िया होए अकीस, ए तरह पत पवड़ियां आनियो पौड़ियां प्यारे पति दे घर नूं जान दी। बड़ी बारी आपने पौड़ी पढ़ी, रोज पढ़ दे, वैसे ता चाहिदा है। मैं सवेरे भी अर्ज कीती, पंज बाणियां दा नितनिम ता आपां घटो घटो करने हां, पर गुरमुखो समा मिले ते उस तो वध जितनी मर्जी बाणी पढ़ लो, जिन्नी वध पढ़ांगे उन्ना गुरु कृपा करके साडे अंदर नूं टिका देगा। कई बारी असीं देखने हां कि सानू दुनिया दीआं गल्लां बहुत चेते ने, कई ऐसे सज्जन होने ने कि इन्नी उम्र लंघ गई जपजी साहब दीआं 38 पौड़ियां भी जबानी चेते नहीं होणियां। पुरब तां उह वी बाबे नानक दा मनांदे पए, कदी उद्दम भी नहीं कीता होना कि जपजी साहब दी बाणी ही घटो घट चेते हो जाए। सेवा पंथी महापुरशां विच एक वारी शेरे पंजाब बाबा दुख भंजन जी नूं मिलन गए सन, एक खिन विचों मैं निकलिया ते शेरे पंजाब उन्हां नूं जदों मिलिया बाबा दुख भंजन जी नूं ते बैठदिया सारों ने दस दिता कि संत जी इन्ने मुरबे मील ते मेरा राज है, इन्ने मेरे खातियां दे असवार, इन्ने घोड़ असवार, इनिया पैदल फौजां, इन्ने मेरे सिपाही, इन्ना सोना, इन्ना चांदी, पूरा उन्हें जो कुछ खै सी सब कुछ जबानी दसिया ते सब कुछ सुन के ना महापुरशां ने उस सत पुरशां ने इको गल कही, कहन लगे तेनू जमीन दा चेता है भी मेरा राज कित्थों तक है, तेनू खाती घोड़ियां दा चेता है, तेनू सिपाहियां दे नाम चेते ने, तेनू जरनैलां दे नाम चेते ने, पर मैं तेनू एक गल पुछनी चाहना, बाबे नानक दा जपजी साहब चेते गई, जप साहब तेनू चेते है, जपजी साहब तू याद कीता, ते वेखो गुरु जी ने कैसी कृपा की। बाणी तां सारी इको जी है, इहदे विच कोई शक नहीं कि गुरु ग्रंथ साहिब दी बाणी एक मिश्री दा पहाड़ है, जिस थां तों वी चखण दा यतन करोगे ते मिठास देगी। देखो असी जाप साहिब कहने हां, जाप जी साहिब नहीं कहिंदे, एक विशेषण खास करके जप दी बाणी नाल, सुख मनी जी साहिब नहीं कहिंदे, आनंद जी साहिब नहीं कहिंदे, केवल एक जप बाणी है जिदे नाल सिख ने जी शब्द भी लाया है, ते जदो असी बोलने कहने जप जी साहिब, जी नाल असी जोड़ने इन्ने अदब नाल। उन्हें पूछ लिया इन्ना कोई चेते कीते ही, पर जप जी साहिब चेते है ते शेरे पंजाब ने नीवी पा ली, ते उन्हें महापुरशां ने बड़ी सोहनी एक गल कही, कहन लगे अपने आप नूं तू गुरु नानक दा सिख कहाना है, पर तेनू बाबे नानक दा जप चेते नहीं, ते तेरा जीवन इस तरह है कि जिवें छिलके विच चौलां दा दाना ना होवे, ते ऊपर वाले तुख नूं, ऊपर वाले छिलके नूं कोई भी सत्कार अदब नहीं दिंदा, उहदी कीमत नहीं पैंदी, जिवें दाने तो बिना छिलके दी कोई कीमत नहीं, सच जानी जप तो बिना सिख दे जीवन दी कोई कीमत नहीं। जप साडी जिंदगी दा आधार है, उत्थे उन्हां शब्द कह कवि संतोख सिंह ने भावे अपनी रचना विच लिखिया, कहन लगे सिख गुरु का होए गयो जब जी कंठ ना की, गुरु नानक दा सिख कहावे ते तेनू जब जी साहब दी बाणी भी चेते नहीं। प्यारे हो मैं सिर वेखन विचों निकलिया, सिख गुरु का होए गयो जब जी कंठ नकीन, तंदुन बिल तो काम किस जन्म आकार तकीन, जिमें दाने तो बिना छिलड़ दी कोई कीमत नहीं, जप तो बिना बार दी जितनी मर्जी को दावे करी जाए सिख दे अंदर दे जीवन दी कोई कीमत नहीं। हुण जब जी साहब असी पढ़ने हैं, वैसे सब तो बिखम अर्थ जब जी साहब दी बाणी दे ने, हजूर ने कहा भाई सिबत सलाह भेटा कर, ऊड़ा उपमा ताकी की जाए, ते महाराज किन्नी कु करिए। ए पौड़ी असी पढ़ीए कि एक जीव तो रब मेर करे साड़ी वी लख जीव हो जाए, लख जीव हो जाए, लख तो अगे वी लख हो जाए, ते वी लख जीव दे विचों लख लख वरी वैगुरु वैगुरु क्या जाए। इस पौड़ी नूं थोड़ा जा समझियो, आम तौर ते विद्वान सजना ने जदों अर्थ कीते ने ਤੇ ਇਹ ਅਰਥ ਕਰ ਦਿੱਤੇ ਕਿ ਭਾਵੇਂ ਜੀਵ ਇੱਕ ਤੋਂ ਲੱਖ, ਲੱਖ ਤੋਂ ਵੀਹ ਲੱਖ ਨਾਲ ਵੀ ਵਾਹਿਗੁਰੂ ਵਾਹਿਗੁਰੂ ਕਹਿ ਦਈਏ ਤੇ ਤਾਂ ਵੀ ਰੱਬ ਦੀ ਕਿਰਪਾ ਨਹੀਂ ਮਿਲਦੀ। ਨਹੀਂ ਪਿਆਰਿਓ, ਜੇ ਇਹਦੇ ਅਰਥ ਕਰਨੇ ਨੇ ਤੇ ਕਦੀ ਕਿਸੇ ਜ਼ਬਾਨ ਨਾਲ ਜਪਣ ਵਾਲੇ ਨੂੰ ਪੁੱਛ ਕੇ ਦੇਖਿਓ ਕਿ ਇੱਕ ਦੋ ਜੀਵੋਂ ਲੱਖ ਹੋਏ ਦੇ ਅਰਥ ਕੀ ਨੇ। ਮੇਰੇ ਵਰਗੇ ਨੇ ਸਿਰਫ ਜ਼ਬਾਨ ਤੋਂ ਇੱਕ ਸ਼ਬਦ ਪੜ੍ਹਿਆ, ਉਹਦੀ ਵਿਆਖਿਆ ਕਰ ਦਿੱਤੀ, ਲਓ ਜੀ ਇੰਨਾ ਜਪ ਕੇ ਵੀ ਕੁਝ ਨਹੀਂ ਬਣਦਾ। ਮੈਂ ਬੇਨਤੀ ਕਰਨਾ ਹੁੰਦਾ ਕਿ ਗੁਰਮਤ ਕੇਵਲ ਜ਼ਬਾਨੀ ਕਲਾਮੀ ਨਾਮ ਨਹੀਂ, ਗੁਰਮਤ ਤਾਂ ਹੈ ਆਪਣੇ ਖੱਡਾਂ ਨਾਲ ਕਮਾਉਣ ਵਾਲੀ ਦਾਤੇ ਦੀ ਦਾਤ। ਹੁਣ ਇੱਕ ਤੋਂ ਜੀਵ ਲੱਖ ਕਿਵੇਂ ਹੋਵੇ, ਲੱਖ ਤੋਂ ਵੀਹ ਲੱਖ ਕਿਵੇਂ ਹੋ ਜਾਏ, ਤੇ ਵੀਹ ਲੱਖ ਜ਼ਬਾਨ ਇੱਕੋ ਵਾਰੀ ਲੱਖ ਵਾਰੀ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਕਿਵੇਂ ਕਹਿ। ਆਪਾਂ ਕਹਾਂਗੇ ਇਹ ਤਾਂ ਅਸੰਭਵ ਹੈ। ਜਿਵੇਂ ਅਸੀਂ ਹੁਣ ਕਹਿੰਦੇ ਹਾਂ ਨਾ ਕਿ ਬਾਣੀ ਦੇ ਅਰਥ ਕਰਦੇ ਹਾਂ, ਭਾਈ ਬਾਣੀ ਦੇ ਅਰਥ ਕਰੋ ਸਾਇੰਟੀਫਿਕ ਤਰੀਕੇ ਨਾਲ। ਮੈਂ ਤੁਹਾਡੇ ਚਰਨਾਂ ਚ ਇੱਕ ਬੇਨਤੀ ਕਰਾਂਗਾ, ਗੁਰਮੁਖੋ ਸਾਇੰਸ ਵਿਗਿਆਨ ਬਹੁਤ ਕੁਛ ਹੈ, ਪਰ ਜਿਸ ਗੱਲ ਨੂੰ ਬਾਬੇ ਨਾਨਕ ਦੀ ਬਾਣੀ ਕਰਦੀ ਹੈ, ਸਾਇੰਸ ਤਾਂ ਸਿੱਧ ਕਰੇਗੀ ਬੰਦੇ ਦੇ ਸਵਾਸ ਨਿਕਲੇ ਤੇ ਕਹਾਣੀ ਖਤਮ। ਉਹ ਤਾਂ ਇੱਕੋ ਦਮ ਸਾਰੀਆਂ ਮਸ਼ੀਨਾਂ ਮਰਦੇ ਬੰਦੇ ਦੀਆਂ ਉਤਾਰ ਦਿੰਦੇ ਨੇ ਤੇ ਅਸੀਂ ਪਰਤ ਕੇ ਉਦੋਂ ਬਾਅਦ ਪਾਠ ਤੇ ਕੀਰਤਨ ਸ਼ੁਰੂ ਕਰਨੇ ਆ। ਸਾਇੰਸ ਦੀ ਕਹਾਣੀ ਤਾਂ ਸਵਾਸ ਖਤਮ ਹੋਣ ਦੇ ਨਾਲ ਹੀ ਮੁੱਕ ਗਈ, ਪਰ ਗੁਰੂ ਨੇ ਕਿਹਾ ਨਹੀਂ, ਮਰਨ ਤੱਕ ਕਹਾਣੀ ਨਹੀਂ, ਕੀਰਤਨ ਤੇ ਅਰਦਾਸ ਕਰ, ਇਸ ਜਾ ਚੁੱਕੇ ਪ੍ਰਾਣੀ ਨੂੰ ਰੱਬ ਦੇ ਘਰ ਵੀ ਥਾਂ ਮਿਲੇ। ਸ਼ਾਇਦ ਇਹਨੂੰ ਸਾਇੰਸ ਸਵੀਕਾਰ ਨਾ ਕਰੇ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕੀਤਾ ਹੈ, ਹੁਣ ਦੇਖੋ ਸਾਇੰਟੀਫਿਕ ਤਰੀਕੇ ਨਾਲ ਇੱਕ ਜੀਵ ਤੋਂ ਜੇ ਕੋਈ ਚੀਰ ਵੀ ਦੇਵੇ ਦੋ ਬਣ ਜਾਣਗੀਆਂ, ਦੋ ਬਣ ਗਈਆਂ ਤੇ ਆਵਾਜ਼ ਕੋਈ ਨਹੀਂ ਨਿਕਲਣੀ। ਬਾਬੇ ਨਾਨਕ ਨੇ ਕਿਹਾ ਨਹੀਂ, ਇੱਕ ਤੋਂ ਰੱਬ ਮਿਹਰ ਕਰੇ ਲੱਖ ਹੋ ਜਾਏ, ਲੱਖ ਤੋਂ ਵੀਹ ਲੱਖ ਹੋ ਜਾਏ, ਤੇ ਵੀਹ ਲੱਖ ਜ਼ਬਾਨ ਨਾਲ ਤੂੰ ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਕਰ, ਤੇ ਆਹ ਰਸਤਾ ਹੀ ਮੇਰੇ ਮਾਲਕ ਦੀ ਸਿਫਤ ਕਰਨ ਦਾ। ਹੁਣ ਇਹਨੂੰ ਸਮਝਿਓ, ਇੱਕ ਦੋ ਜੀਵੋ ਲੱਖ ਹੋ ਹੈ, ਲੱਖ ਹੋਵੇ ਲਖਵੀਸ। ਜਦੋਂ ਕੋਈ ਗੁਰਮੁਖ ਪਿਆਰਾ ਰਸਨਾ ਨਾਲ ਨਾਮ ਜਪਦਾ ਹੈ, ਰਸਨਾ ਨਾਲ ਗੁਰੂ ਗੁਰੂ ਪੁਕਾਰਦਾ ਹੈ, ਰਸਨਾ ਨਾਲ ਪਰਮੇਸ਼ਵਰ ਨੂੰ ਯਾਦ ਕਰਦਾ, ਇੱਕ ਦਿਨ ਐਸੀ ਕਿਰਪਾ ਸਾਈਂ ਦੀ ਵਾਪਰਦੀ ਹੈ ਕਿ ਉਹਨੇ ਜਿੰਨੇ ਸਰੀਰ ਦੇ ਰੋਮ ਨੇ ਪਿਆਰਿਓ, ਰੋਮ ਰੋਮ ਜ਼ਬਾਨ ਬਣ ਜਾਂਦਾ ਹੈ। ਇੱਕ ਵਾਰੀ ਵਾਹਿਗੁਰੂ ਕਹਿਣ ਦੀ ਦੇਰ ਏ ਤੇ ਪੂਰੇ ਦਾ ਪੂਰਾ ਰੋਮ ਤੇ ਸਰੀਰ ਯਕ ਲਖਤ ਵਾਹਿਗੁਰੂ ਵਾਹਿਗੁਰੂ ਪੁਕਾਰਨ ਲੱਗ ਜਾਂਦੇ। ਇਹ ਬਣਦੀਆਂ ਨੇ ਲੱਖ ਜੀਵਾਂ। ਇੱਕ ਵਾਰੀ ਵਾਹਿਗੁਰੂ ਕਹੇ ਤੇ ਕਰੋੜਾਂ ਬ੍ਰਹਿਮੰਡਾਂ ਵਿੱਚ ਆਵਾਜ਼ ਜਾਂਦੀ ਏ। ਉਸ ਅਵਸਥਾ ਨੂੰ ਗੁਰੂ ਜੀ ਨੇ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੇ। ਉਹਨੇ ਵੀਹ ਲੱਖ ਜੀਵਾਂ, ਉਹਨੇ ਇੱਕ ਵਾਰੀ ਵਾਹਿਗੁਰੂ ਕਹੇ ਤੇ ਯਕ ਲਖਤ ਲੱਖਾਂ ਵਾਰੀ ਵਾਹਿਗੁਰੂ ਦੀ ਆਵਾਜ਼ ਸੁਣਾਈ ਦਿੰਦੀ ਏ। ਪਰ ਅਭਿਆਸ ਤੋਂ ਬਿਨਾਂ ਨਹੀਂ, ਕਮਾਈ ਤੋਂ ਬਿਨਾਂ ਨਹੀਂ। ਸਾਹਿਬ ਕਹਿੰਦੇ ਨੇ ਇੰਨੀ ਸਿਫਤ ਕਰ ਕਿ ਤੇਰੀ ਅਵਸਥਾ ਇਤਨੀ ਉੱਚੀ ਹੋ ਜਾਏ, ਤੂੰ ਇੱਕ ਵਾਰੀ ਵਾਹਿਗੁਰੂ ਕਹੇ ਤੇ ਸਿਰ ਤੋਂ ਪੈਰਾਂ ਤੱਕ ਸਾਰੇ ਰੋਮ ਰੋਮ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਆਉਣ ਲੱਗ ਪਵੇ। ਪਿਆਰਿਓ ਇੱਥੇ ਬਸ ਨਹੀਂ, ਬਾਣੀ ਵਿੱਚੋਂ ਅਰਜ਼ ਕਹੇ, ਹੁਣ ਤਾਂ ਸਿਰਫ ਸਾਡੇ ਰੋਮ ਤੱਕ ਦੀ ਆਵਾਜ਼। ਮੇਰੇ ਬਾਬੇ ਨੇ ਤਾਂ ਬਾਣੀ ਵਿੱਚ ਇਹ ਕਿਹਾ ਕਿ ਸਿਮਰਨ ਕਰਨ ਵਾਲੇ ਤੇ ਇੰਨੀ ਕੁ ਦਇਆ ਹੁੰਦੀ ਏ ਕਿ ਪਿਆਰਿਓ ਅਸੀਂ ਆਵਾਜ਼ ਸੁਣਨੇ ਆ ਬਾਹਰੋਂ, ਇਹ ਤੋਤੇ ਦੀ, ਕਬੂਤਰ ਦੀ, ਪੰਛੀ ਦੀ, ਸਿਆਲ ਆਇਆ, ਵੱਖ ਵੱਖ ਪੰਛੀਆਂ ਦੀਆਂ ਆਵਾਜ਼ਾਂ, ਗਰਮੀ ਵਿੱਚ ਵੱਖ ਵੱਖ ਆਵਾਜ਼ਾਂ। ਪਰ ਗੁਰੂ ਜੀ ਕਹਿੰਦੇ ਨੇ ਜਿਹੜੇ ਸਿਮਰਨ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਨੂੰ ਪੰਛੀ ਦੀ ਆਵਾਜ਼ ਨਹੀਂ ਜੇ ਸੁਣਾਈ ਦਿੰਦੀ। ਫਿਰ ਬੇਨਤੀ ਸਮਝਿਓ, ਬਾਬੇ ਫਰੀਦ ਦੇ ਸਾਹਮਣੇ ਅੰਮ੍ਰਿਤ ਵੇਲੇ ਪੰਛੀ ਚਹਿਕੇ, ਅਸੀਂ ਦੁਨੀਆਦਾਰਾਂ ਨੇ ਕਿਹਾ ਸਵੇਰੇ ਸਵੇਰੇ ਪੰਛੀ ਬੋਲਣ ਲੱਗ ਪੈਂਦਾ ਹੈ। ਬਾਬਾ ਫਰੀਦ ਕਹਿੰਦਾ ਨਹੀਂ, ਚਿੱਤ ਕਰਦਾ ਮੈਂ ਇਸ ਪੰਛੀ ਦੀ ਪਰਿਕਰਮਾ ਕਰਾਂ ਜਿਹੜਾ ਬੰਦੇ ਦੇ ਉੱਠਣ ਤੋਂ ਪਹਿਲਾਂ ਰੱਬ ਦੇ ਗੀਤ ਗਾਉਣ ਲੱਗ ਪਿਆ। ਹੁਣ ਉਹ ਕਿਹੜੀ ਅਵਸਥਾ ਹੋਵੇਗੀ ਕਿ ਜਿੱਥੇ ਪੰਛੀ ਦੇ ਚਹਿਕਣ ਵਿੱਚੋਂ ਵੀ ਗੁਰੂ ਸੁਣਾਈ ਦੇਵੇ। ਬਾਬਾ ਜੀ ਨੇ ਕਿਹਾ ਖੌ ਬਲਿਹਾਰੀ ਤਿੰਨਾਂ ਪੰਖੀਆਂ ਊੜੈ ਉਪਮਾ ਤਾਂ ਕੀ ਕੀਜੈ, ਹਉ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਗੁਰੂ ਰਾਮਦਾਸ ਜੀ ਨੇ ਕਿਹਾ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਮ੍ਰਿਗ ਦੀ ਆਵਾਜ਼ ਸੁਣੀ ਆ, ਅਸੀਂ ਮੱਛੀ ਦੀ ਆਵਾਜ਼ ਨਹੀਂ ਅਜੇ ਤੱਕ ਸੁਣੀ, ਪਰ ਗੁਰੂ ਰਾਮਦਾਸ ਕਹਿੰਦੇ ਨੇ ਮੈਨੂੰ ਮੱਛੀ ਦੀ ਆਵਾਜ਼ ਵੀ ਸੁਣਾਈ ਦਿੱਤੀ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪ ਤੇ ਹੈ ਨੀ ਖੋਰ। ਕਹਿਣ ਲੱਗੇ ਤੂੰ ਕਹਿੰਦਾ ਚਿੜੀਆਂ ਚਹਿਕਦੀਆਂ ਨੇ ਨਹੀਂ ਭਲਿਆ ਹੋਏ, ਸੱਚ ਜਾਣੀ ਇਹਨਾਂ ਚਿੜੀਆਂ ਤੇ ਮੱਛੀਆਂ ਦੀ ਆਵਾਜ਼ ਵਿੱਚ ਵੀ ਰੱਬ ਬੋਲਦਾ ਪਿਆ। ਇਹ ਵੇ ਕਿ ਜਦੋਂ ਰੋਮ ਰੋਮ ਵਿੱਚੋਂ ਆਵਾਜ਼ ਆਏ। ਇੱਕ ਤੀਸਰਾ ਪ੍ਰਮਾਣ ਮੈਂ ਹੋਰ ਅਰਜ਼ ਕਰਾਂ, ਕਿਉਂਕਿ ਬਾਬੇ ਨੇ ਅੱਜ ਕਿਹਾ ਸਿਫਤ ਕਰ, ਉਪਮਾ ਕਰ, ਦੁਨੀਆਂ ਦੀ ਸਿਫਤ ਕਰਨ ਦੀ ਥਾਂ ਮਣਾ ਤੂੰ ਕਰਤਾਰ ਦੀ ਸਿਫਤ ਕਰ ਲੈ। ਬਾਬਾ ਫਰੀਦ ਜੀ ਨੇ ਕਿਹਾ ਕਿ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਗੁਰੂ ਰਾਮਦਾਸ ਜੀ ਨੇ ਫੁਰਮਾਇਆ ਜੋ ਬੋਲਤਾ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਖੈ ਨੀ ਖੋਰ। ਇੱਕ ਸਲੋਕ ਆਉਂਦਾ ਹੈ ਅਕਸਰ ਅੰਮ੍ਰਿਤ ਵੇਲੇ, ਕਈ ਵਾਰੀ ਗੁਰੂ ਕੇ ਕੀਰਤਨੀ ਹੈ ਉਸ ਸਲੋਕ ਦਾ ਮੰਗਲ ਕਰਦੇ ਨੇ। ਉਹ ਸਲੋਕ ਹੈ ਚਿੜੀ ਚੌਕੀ ਪਉ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਹੁਣ ਇਹਦੇ ਅਰਥ ਇਹੀ ਕੀਤੇ ਨੇ ਗੁਰਮੁਖ ਟੀਕਾਕਾਰਾਂ ਨੇ ਕਿ ਚਿੜੀ ਚੌਕੀ ਪਉ ਫੁੱਟੀ, ਵਗਨ ਬਹੁਤ ਤਰੰਗ, ਚਿੜੀ ਚਹਿਕਣ ਲੱਗ ਪਈ। ਅਖਰੀ ਅਰਥ ਮੈਂ ਕਰ ਰਿਹਾ ਜੋ ਗੁਰਮੁਖਾਂ ਨੇ ਕੀਤੇ, ਪਉ ਫੁੱਟੀ ਪਉ ਫੁਟਾਲਾ ਹੋਇਆ, ਵਗਨ ਬਹੁਤ ਤਰੰਗ। ਕਹਿਣ ਲੱਗੇ ਹਵਾ ਚੱਲਣ ਲੱਗ ਪਈ ਤੇ ਹਵਾ ਦੇ ਨਾਲ ਚਿੜੀਆਂ ਜਿਹੜੀਆਂ ਨੇ ਉਹ ਚਹਿਕਣ ਲੱਗ ਪਈਆਂ। ਮੇਰੇ ਮਨ ਨੇ ਬੜੀ ਵਾਰੀ ਇਹ ਸਲੋਕ ਪੜ੍ਹਿਆ ਪਰ ਤਸੱਲੀ ਨਹੀਂ ਸੀ ਹੁੰਦੀ। ਬਣਾ ਬਹੁਤ ਤਰੰਗ ਦਾ ਅਰਥ ਤਾਂ ਬਹੁਤ ਹਵਾਵਾਂ, ਤਰੰਗ ਦਾ ਅਰਥ ਇੱਕ ਹਵਾ ਨਹੀਂ, ਬਹੁਤ ਤਰੰਗ ਦਾ ਅਰਥ ਜਿਹੜਾ ਇਹ ਕੁਝ ਹੋਰ ਹੋਣਾ ਚਾਹੀਦਾ ਹੈ। ਪਰ ਮੈਂ ਬੇਨਤੀ ਕਰਾਂ, ਇਸ ਅਰਥ ਤੇ ਮੈਂ ਦਾਅਵਾ ਨਹੀਂ ਕਰਾਂਗਾ। ਜਿੰਨੀ ਕੁ ਸੂਰਜ ਗੁਰੂ ਜੀ ਨੇ ਬਖਸ਼ੀ, ਕਹਿਣ ਲੱਗੇ ਚਿੜੀ ਚੌਕੀ ਪਉ ਪੁੱਟੀ ਵਗਨ ਬਹੁਤ ਤਰੰਗ। ਹੁਣ ਅਗਲੀ ਤੁਕ ਨੇ ਕਿਹਾ ਜਿਹੜੀ ਬਹੁਤ ਤਰੰਗ ਹੈ ਉਹਦਾ ਸੰਬੰਧ ਕੇਵਲ ਹਵਾ ਨਾਲ ਨਹੀਂ, ਬਹੁਤ ਤਰੰਗਾਂ ਦਾ ਸੰਬੰਧ ਅਚਰਜ ਰੂਪ ਸੰਤਨ ਰਚੇ, ਤਰੰਗ ਦਾ ਸੰਬੰਧ ਸੰਤ ਨਾਲ ਹੈ, ਤਰੰਗ ਦਾ ਸੰਬੰਧ ਜਪਣ ਵਾਲੇ ਨਾਲ ਹੈ, ਤਰੰਗ ਦਾ ਸੰਬੰਧ ਗੁਰੂ ਗੁਰੂ ਕਮਾਉਣ ਵਾਲੇ ਨਾਲ ਹੈ। ਕਹਿੰਦੇ ਨੇ ਅੰਮ੍ਰਿਤ ਵੇਲੇ ਜਦੋਂ ਰੱਬ ਦੀ ਬੰਦਗੀ ਕਰਨ ਵਾਲੇ ਗੁਰੂ ਗੁਰੂ ਜਪਣ ਲੱਗੇ, ਉਹਨਾਂ ਦੇ ਸਰੀਰ ਵਿੱਚੋਂ ਨਿਕਲੀ ਵਾਈਬ੍ਰੇਸ਼ਨ ਵੇਵਸ ਨਿਕਲੀਆਂ, ਉਹਨਾਂ ਤਰੰਗਾਂ ਨੇ ਪੰਛੀਆਂ ਤੱਕ ਪਹੁੰਚ ਕੀਤੀ ਤੇ ਚਿੜੀਆਂ ਵੀ ਉਹਨਾਂ ਤਰੰਗਾਂ ਨਾਲ ਰੱਬ ਰੱਬ ਕਰਨ ਲੱਗ ਪਈਆਂ। ਅਸਲ ਵਿੱਚ ਅਰਥ ਇਹ ਨੇ, ਧਿਆਨ ਦਿਆ ਜੇ ਗੁਰਮੁਖੋ, ਊੜਾ ਉਪਮਾ ਤਾਂ ਕੀ ਕੀਜੈ। ਸਾਹਿਬ ਨੇ ਕਿਹਾ ਚਿੜੀ ਚੌਕੀ ਪਉ ਫੁੱਟੀ, ਵਗਨ ਬਹੁਤ ਤਰੰਗ, ਤਰੰਗਾਂ ਅਨੇਕਾਂ ਉੱਠੀਆਂ ਰੂਹਾਨੀਅਤ ਦੀਆਂ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਕਮਾਈ ਵਾਲਿਆਂ ਦੇ ਰੰਗ ਨਾਲ ਉਹਨਾਂ ਚਿੜੀਆਂ ਵਿੱਚ ਵੀ ਗੁਰੂ ਗੁਰੂ ਚਲੇ ਹਨ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਬਾਬੇ ਨਾਨਕ ਨੂੰ ਪੁੱਛੀਏ ਸਤਿਗੁਰੂ ਕਿੰਨੀ ਕੁ ਉਪਮਾ ਕਰੀਏ। ਇੱਥੇ ਇੱਕ ਘਟਨਾ ਗੁਰੂ ਜੀ ਦੇ ਇਤਿਹਾਸ ਦੀ ਜ਼ਰੂਰ ਲੈ ਲਈਏ। ਹੋ ਸਕਦਾ ਹੈ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਇਹ ਸਰਵਣ ਕਰਾ ਵੀ ਦਿੱਤੀ ਹੋਵੇ। ਅਸੀਂ ਸੁਲਤਾਨਪੁਰ ਦੀ ਗੱਲ ਕਰਨੀ ਹੈ। ਮੇਰੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਗਏ ਨੇ, ਬੇਬੇ ਨਾਨਕੀ ਦੇ ਘਰ ਗਏ, ਤੇ ਮੈਂ ਆਗਮਨ ਕਥਾ ਵਿੱਚ ਪੂਰੀ ਅਰਜ਼ ਕਰਾਂਗਾ, ਕਿਉਂਕਿ ਦੌਲਤ ਖਾਂ ਜਿਹੜਾ ਉਹ ਰਾਏ ਭੋਏ ਦਾ ਦਮਾਦ ਸੀ। ਦੌਲਤ ਖਾਂ ਨਵਾਬ ਦੌਲਤ ਖਾਂ, ਰਾਏ ਬੁਲਾਰ ਨੇ ਹੀ ਰਿਸ਼ਤਾ ਬੇਬੇ ਨਾਨਕੀ ਦਾ ਸੁਲਤਾਨਪੁਰ ਕਰਾਇਆ ਸੀ। ਗੁਰੂ ਨਾਨਕ ਸਾਹਿਬ ਜਦੋਂ ਆਏ ਨਾ ਮੋਦੀ ਦੀ ਕਾਰ ਕਰਨ ਤੇ ਬੇਬੇ ਦਾ ਦਰਵਾਜ਼ਾ ਖੜਕਾਇਆ, ਤੇ ਬੇਬੇ ਨਾਨਕੀ ਨੇ ਜਦੋਂ ਦਰਵਾਜ਼ਾ ਖੋਲਿਆ ਤੇ ਆਪਣੇ ਰੱਬੀ ਰੰਗ ਵਿੱਚ ਰੱਤੇ ਹੋਏ ਵੀਰ ਦੇ ਦੀਦਾਰ ਪਾਏ। ਭਾਈ ਕਾਮ ਸਿੰਘ ਨਾਭਾ ਜੀ ਲਿਖਦੇ ਨੇ ਕਿ ਗੁਰੂ ਨਾਨਕ ਦੇ ਮਤ ਨੂੰ ਪਹਿਲਾ ਸਿੱਖ ਧਾਰਨ ਕਰਨ ਵਾਲੀ ਜਿਹੜੀ ਸੀ ਉਹ ਬੇਬੇ ਨਾਨਕੀ ਸੀ। ਸਭ ਤੋਂ ਪਹਿਲੀ ਸਿੱਖ ਬੇਬੇ ਨਾਨਕੀ ਹੈ। ਦਰਵਾਜ਼ਾ ਖੁੱਲਿਆ ਹੈ ਤੇ ਗੁਰੂ ਨਾਨਕ ਸਾਹਿਬ ਬੇਬੇ ਦੇ ਚਰਨਾਂ ਵੱਲ ਝੁਕੇ ਤੇ ਕਹਿੰਦੇ ਨੇ ਬੇਬੇ ਨਾਨਕੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਸਤਕ ਨੂੰ ਰੋਕ ਲਿਆ, ਆਪ ਝੁਕਣ ਲੱਗ ਪਈ। ਤੇ ਜਦੋਂ ਬੇਬੇ ਨਾਨਕੀ ਝੁਕਣ ਲੱਗੇ, ਮੋਢਿਆਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਪਕੜ ਉਠਾਇਆ, ਕਹਿਣ ਲੱਗੇ ਬੇਬੇ ਤੂੰ ਵੱਡੀ ਥਾਂ ਤੇ ਹੈ, ਝੁਕਣਾ ਤਾਂ ਮੇਰਾ ਬਣਦਾ, ਤੁਸੀਂ ਕਿਉਂ। ਤੇ ਕਹਿੰਦੇ ਨੇ ਸ਼ਰਧਾ ਦੀ ਭਿੱਜੀ ਦੀਆਂ ਅੱਖਾਂ ਵਿੱਚ ਨੀਰ ਸੀ। ਕਹਿਣ ਲੱਗੀ ਸੱਚ ਜਾਣੀ ਮੈਂ ਕਦੀ ਵੀਰ ਜਾਣ ਕੇ ਨਹੀਂ, ਜਦੋਂ ਵੀ ਤੈਨੂੰ ਦੇਖਿਆ ਮੈਂ ਪੀਰ ਜਾਣ ਕੇ ਦੇਖਿਆ। ਤੂੰ ਵੀਰ ਨਹੀਂ, ਤੂੰ ਤਾਂ ਮੇਰਾ ਪੀਰ ਹੈ। ਮੈਂ ਖੁਸ਼ ਵੇਨਾ ਜਦੋਂ ਜਨਮ ਸਾਖੀ ਦੇ ਬਚਨ, ਕੁਛ ਦਿਨ ਘਰ ਰੱਖਿਆ, ਦੋ ਘਰ ਸਨ ਬੇਬੇ ਨਾਨਕੀ ਦੇ ਸੁਲਤਾਨਪੁਰ। ਕੁਝ ਦਿਨਾਂ ਤੋਂ ਬਾਅਦ ਆਪ ਅੰਦਰ ਛੋਟੇ ਘਰ ਚਲੇ ਗਏ, ਵੱਡਾ ਘਰ ਬਾਬੇ ਨਾਨਕ ਲਈ ਛੱਡ ਦਿੱਤਾ। ਤੇ ਪੁੱਛਿਓ ਨੇ, ਬੇਬੇ ਤੂੰ ਛੋਟੇ ਘਰ ਕਿਉਂ? ਤੇ ਸ਼ਰਧਾ ਦੀ ਭਿੱਜੀ ਕੋਈ ਮੂਰਤ ਨੇ ਕਿਹਾ ਸੀ, ਮੇਰਿਆ ਵੀਰਾ ਜਿਤਨਾ ਵੱਡਾ ਤੂੰ ਹੈ ਨਾ, ਤੇਰਾ ਵਿਹੜਾ ਵੀ ਇੰਨਾ ਵੱਡਾ ਹੀ ਹੋਣਾ ਚਾਹੀਦਾ। ਵੱਡਾ ਕਰ ਤਾਂ ਕਿ ਤੂੰ ਸਭ ਤੋਂ ਵੱਡਾ ਹੈ। ਹਜ਼ੂਰ ਸੁਲਤਾਨਪੁਰ ਗਏ, ਆਉਣਾ ਸਿਰਫ ਇਸ ਬੇਨਤੀ ਤੇ ਵੀ ਉਪਮਾ ਕਰ ਮਨਾ ਸਿਫਤ ਕਰ ਕਰਤਾਰ ਦੀ। ਤੇ ਸਿਫਤ ਕਰਨ ਵਾਲੇ ਇੱਕ ਦਿਨ ਸਿਫਤ ਕਰਦਿਆਂ ਕਰਦਿਆਂ ਜਿਹਦੀ ਸਿਫਤ ਕਰਦੇ ਨੇ ਉਹਦਾ ਰੂਪ ਹੋ ਜਾਂਦੇ। ਅੱਜ ਦਾ ਬਚਨ ਇਹੀ ਹੈ। ਹਜ਼ੂਰ ਸੁਲਤਾਨਪੁਰ ਮੋਦੀ ਦੀ ਕਿਰਤ ਕੀਤੀ। ਆਪ ਸਭ ਨੂੰ ਪਤਾ ਹੈ ਉੱਥੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਦਿਨ ਜੋਖਦੇ ਪਏ ਸਨ। ਧਰਮ ਸਿੰਘ ਜੀ ਜ਼ਖਮੀ ਗੁਰਮੁਖ ਪਿਆਰੇ ਕੀਰਤਨੀਏ ਉਹ ਇਸ ਸਾਖੀ ਨੂੰ ਬੜੀ ਭਾਵਨਾ ਨਾਲ ਦੱਸਦੇ ਹੁੰਦੇ ਸਨ। ਤੇ ਮੈਂ ਥੋੜਾ ਜਿਹਾ ਇਤਿਹਾਸਕ ਪੱਖ ਲਿਆ। ਕਹਿੰਦੇ ਨੇ ਹਜ਼ੂਰ ਨੇ ਤਕੜੀ ਜੋਖੀ ਤੇ ਸ਼ਬਦ ਨਿਕਲਿਆ ਇੱਕ। ਆਮ ਤੌਰ ਤੇ ਰਾਮ ਸ਼ਬਦ ਵਰਤਦੇ ਹੁੰਦੇ ਸਨ। ਇੱਕ 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 ਕਰਦਿਆਂ ਬਾਬੇ ਨੇ 6 ਵਾਰੀ ਜੋਖ ਦਿੱਤਾ। ਸ਼ਬਦ ਇੱਕੋ ਹੀ ਸੀ, ਇੱਕ 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 ਕੀਤਾ, 6 ਵਾਰੀ ਜੋਖ ਦਿੱਤਾ। ਤੇ ਪਿਆਰਿਓ ਨੌਕਰ ਨੇ ਬਾਂਹ ਪਕੜ ਕੇ ਕਿਹਾ, ਕਹਿਣ ਲੱਗਾ ਮੋਦੀ ਆ ਇੱਕ ਇੱਕ ਕਰੀ ਜਾਣਾ। ਤੇ ਬਾਬੇ ਨਾਨਕ ਨੇ ਕਿਹਾ, ਇੱਕ ਤੋਂ ਬਿਨਾਂ ਤੇ ਹੋਰ ਕੋਈ ਹੈ ਵੀ ਨਹੀਂ। ਕਹਿਣ ਲੱਗਾ, ਨਹੀਂ ਤੁਸੀਂ 6 ਵਾਰੀ ਜੋਖ ਦਿੱਤਾ, ਫਿਰ ਪੁੱਛਿਆ ਹੁਣ ਕੀ ਕਹਾਂ। ਕਹਿਣ ਲੱਗੇ, ਹੁਣ ਕਹੋ 7, 7 ਤੋਂ ਸ਼ੁਰੂ ਕਰੋ। ਬਾਬੇ ਨਾਨਕ ਨੇ ਜੋਖਿਆ ਤੇ ਇੱਕ ਤੋਂ ਬਾਅਦ ਨਿਕਲਿਆ 7, 7, 7, 7, 7 ਕਰਕੇ 5 ਵਾਰੀ ਫਿਰ ਜੋਖ ਦਿੱਤਾ। ਉਹ ਨੌਕਰ ਨੇ ਫਿਰ ਬਾਂਹ ਪਕੜੀ, ਬਾਬਾ ਪਹਿਲਾਂ 1 ਤੇ ਖਲੋ ਗਿਓ, ਹੁਣ 7 ਤੇ ਖਲੋ ਗਿਓ, ਅੱਗੇ ਤੁਰ। ਪੁੱਛਿਆ ਹੁਣ? ਕਹਿਣ ਲੱਗਾ, ਹੁਣ 13 ਕਹਿ, ਕਿਉਂਕਿ 12 ਵਾਰੀ ਜੋਖਿਆ ਗਿਆ ਹੈ। ਪਹਿਲਾਂ 1 ਕਿਹਾ, ਫਿਰ 7 ਕਿਹਾ, ਫਿਰ 13 ਕਿਹਾ, 13 13 ਤੇ ਆ ਕੇ ਰੁਕ ਗਏ। ਉਹਨੇ ਪਰਤ ਕੇ ਫਿਰ ਕਿਹਾ, ਮਹਾਰਾਜ ਅੱਗੇ ਤੁਰੋ। ਤੇ ਨਾਲ ਕਿਹਾ, 13 13 ਕਰਦਿਆਂ ਸਾਰਾ ਸ਼ਹਿਰ ਉਜਾੜ ਦੇਗਾ। ਬਾਬੇ ਨੇ ਕਿਹਾ, ਨਹੀਂ ਓਏ, ਜਿੱਦਣ ਦੁਨੀਆ ਉਜੜੀ ਮੇਰਾ ਮੇਰਾ ਕਰਕੇ ਉਜੜੀ, 13 13 ਕਰਕੇ ਤਾਂ ਵਸੀਦਾ ਹੈ, ਮੇਰਾ ਮੇਰਾ ਕਰਕੇ ਉਜਾੜੇ ਪੈਂਦੇ ਨੇ, 13 13 ਕਰਕੇ ਤਾਂ ਭਲਿਆ ਵਸੀਦਾ ਹੈ। ਕਹਿਣ ਲੱਗਾ, ਹੱਦ ਹੋ ਗਈ, ਪਹਿਲਾਂ 1 ਤੇ ਖਲੋ ਗਏ, ਫਿਰ 7 ਤੇ ਖਲੋ ਗਏ, ਫਿਰ 13 ਤੇ ਖਲੋ ਗਏ। ਕਹਿਣ ਲੱਗੇ, ਸੱਚ ਜਾਣੀ ਤੇਰੇ ਤੱਕ ਵੀ ਉਹੀ ਪਹੁੰਚਦਾ ਜਿਹੜਾ 1 ਨੂੰ 7 ਕਰਕੇ ਜਾਣਦਾ, ਜਿਹਨੇ 7 ਕਰਕੇ 1 ਨੂੰ ਨਹੀਂ ਜਾਣਿਆ ਉਹ ਤੇਰੇ ਤੱਕ ਵੀ ਨਹੀਂ ਪਹੁੰਚ ਸਕਦਾ। ਅਵਸਥਾ ਹੈ, 1 ਨੂੰ ਜਾਣਿਆ, 7 ਉਹਨੂੰ ਜਪਿਆ ਤੇ 13 ਤੱਕ ਪਹੁੰਚ ਗਿਆ। ਮੇਰੇ ਧੰਨ ਗੁਰੂ ਨਾਨਕ ਸਾਹਿਬ ਇੱਥੇ ਬਈ ਪ੍ਰਵੇਸ਼ ਕੀਤਾ ਹੈ। ਮੈਂ ਭਾਵਨਾ ਨਾਲ ਇੱਕ ਬੇਨਤੀ ਕਰਨੀ ਚਾਹੁੰਦਾ। ਹੁਣ ਅਸੀਂ ਉਕਤੀਆਂ ਜੁਗਤੀਆਂ ਨਾਲ ਕਹੀ ਜਾਂਦੇ ਹਾਂ, ਕੋਈ ਲਿਖਦਾ ਵਹੀਂ ਤੋਂ ਪਾਰ ਚਲੇ ਗਏ। ਉੱਥੇ ਬੈਠ ਕੇ ਸੋਚਣ ਲੱਗ ਪਏ, ਇੱਕ ਸੱਜਣ ਨੂੰ ਮੈਂ ਪੜ੍ਹਿਆ, ਉਹ ਕਹਿੰਦਾ ਵਹੀਂ ਤੋਂ ਪਾਰ ਗੁਫਾ ਸੀ, ਬਾਬਾ ਉੱਥੇ ਚਲਾ ਗਿਆ। ਕਿਉਂਕਿ ਇਸ ਗੱਲ ਤੋਂ ਅਸੀਂ ਡਰਨੇ ਹਾਂ ਵੀ 3 ਦਿਨ ਬਾਬਾ ਕਿੱਥੇ ਰਿਹਾ। ਜੇ ਅਸੀਂ ਕਿਹਾ ਪਾਣੀ 'ਚ ਰਹਿ ਗਿਆ ਤੇ ਲੋਕੀ ਕਹਿਣਗੇ ਇਹ ਕਿਵੇਂ ਹੋ ਸਕਦਾ ਹੈ। ਇੱਕ ਪਾਸੇ ਅਸੀਂ ਸਾਰੇ ਸਵੇਰ ਦੇ ਗਾਈ ਜਾਂਦੇ ਹਾਂ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਸਰਬ ਕਲਾ ਸਮਰੱਥ ਕਹੀ ਜਾਂਦੇ ਹਾਂ, ਤੇ ਦੂਜੇ ਪਾਸੇ ਇੰਨਾ ਡਰ ਲੱਗਦਾ ਸਾਨੂੰ ਕਿ ਵਹੀਂ ਵਾਲੀ ਘਟਨਾ ਤੁਸੀਂ ਡਰਨੇ। ਗੁਰਮੁਖੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, 3 ਪ੍ਰਮਾਣ ਨੇ ਸਿਰਫ ਲੈ, ਇੱਕ ਪੁਰਾਤਨ ਜਨਮ ਸਾਖੀ ਦਾ, ਇੱਕ ਭਾਈ ਸਾਹਿਬ ਭਾਈ ਗੁਰਦਾਸ ਦਾ, ਤੇ ਤੀਸਰਾ ਮੇਰੇ ਬਾਪੂ ਨਾਨਕ ਦਾ ਆਪਣਾ ਸ਼ਬਦ, ਆਪਣਾ ਬਚਨ ਕਿ ਸਿਫਤ ਸਲਾਹ ਕਰਕੇ ਪਿਆਰਾ ਰੀਝਦਾ ਹੈ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਹਜ਼ੂਰ ਵਹੀਂ ਵਿੱਚ ਗਏ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਸਾਰੇ ਮੰਨਦੇ ਨੇ। ਗੁਰਮੁਖੋਸ਼ੀ ਕਹਿੰਦੇ ਹਾਂ, ਫਿਰ ਸਰੀਰ ਕਿੱਥੇ ਚਲਾ ਗਿਆ? ਮੈਂ ਸਿਰਫ ਜਨਮ ਸਾਖੀ ਦੇ ਸ਼ਬਦ ਕਹਿ ਰਿਹਾ, ਪਰ ਜਿਸ ਅਵਸਥਾ ਵਿੱਚ ਗੁਰੂ ਨਾਨਕ ਸਾਹਿਬ 3 ਦਿਨ ਰਹੇ ਨੇ, ਇਹ ਜਾਂ ਤਾਂ ਮੇਰਾ ਬਾਬਾ ਜਾਣੇ ਤੇ ਜਾਂ ਜਿਹਦੀ ਗੋਦ ਵਿੱਚ ਬੈਠਿਆ ਸੀ ਉਹ ਜਾਣੇ। ਅਸੀਂ ਸਿਰਫ ਅੱਖਰ ਉਹਨੇ ਕੁ ਬੋਲਨੇ ਆ, ਸਾਨੂੰ ਸਮਝ ਪੈ ਜਾਏ, ਬਾਕੀ ਤਾਂ ਉਹ ਜਾਣੇ। ਪੁਰਾਤਨ ਜਨਮ ਸਾਖੀ ਵਾਲੇ ਦੇ ਸ਼ਬਦ ਨੇ ਕਿ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਦੇ ਦੁਆਰੇ ਗਏ, ਕਹਿੰਦੇ ਨੇ ਉਸ ਥਾਂ ਤੋਂ ਅੰਮ੍ਰਿਤ ਦਾ ਪਿਆਲਾ ਮਿਲਿਆ ਤੇ ਨਾਲ ਸ਼ਬਦ ਕਿਆ ਨਾਨਕ ਇਹ ਨਾਮ ਅੰਮ੍ਰਿਤ ਪਿਆਲਾ ਤੂੰ ਪੀਓ ਲੋਕਾਂ ਤਾਈਂ ਪਿਆਲ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਈ ਸੰਸਾਰ ਥੀ ਨਿਰਲੇਪ ਰਹੋ ਤੇ ਕਹਿੰਦੇ ਨੇ ਅਗਲਾ ਸ਼ਬਦ ਕਿਹਾ ਸੀ ਨਾਨਕਾ ਸਾਖੀ ਦੇ ਜਨਮ ਇਹ ਸ਼ਬਦ ਨੇ ਨਾਨਕਾ ਮੇਰਾ ਹੁਕਮ ਤੇਰੀ ਨਦਰੀ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਅੱਗੋ ਖੱਤ ਜੋੜ ਕੇ ਕਿਹਾ ਨਹੀਂ ਬਾਬਾ ਵੀ ਤੇਰੀ ਕੀਮਤ ਨਾ ਪਵੇ ਕੋ ਕੇਵਡ ਆਖਾਂ ਨਾ ਮੈਂ ਇਹ ਸਾਰਾ ਸ਼ਬਦ ਬਾਅਦ ਵਿੱਚ ਅਰਜ਼ ਕਰ ਕਹਿੰਦੇ ਨੇ ਉਸ ਵੇਲੇ ਪਰਮਾਤਮਾ ਦੇ ਰੱਬ ਦੇ ਘਰੋਂ ਆਵਾਜ਼ ਸੀ ਨਾਨਕ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ ਗੁਰੂ ਪਰਮੇਸ਼ਰ ਹੈ ਅਸੀਂ ਸਾਰੇ ਪੜ੍ਹਦੇ ਹਾਂ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਅਸੀਂ ਸਾਰੇ ਪੜ੍ਹਦੇ ਹਾਂ ਕਹੋ ਨਾਨਕ ਪ੍ਰਭ ਇਹ ਜਨਾਈ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ ਭੀ ਹੋਗ ਸਾਹਿਬ ਨੇ ਬਾਣੀ ਵਿੱਚ ਕਿਹਾ ਪਿਆਰਿਆਂ ਕਿ ਪਰਮੇਸ਼ੁਰ ਕਾ ਸਾਕਾਰ ਰੂਪ ਹੈ ਗੁਰੂ ਕਹਿਣ ਲੱਗੇ ਨਾਨਕ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ ਜਿਹਦੇ ਤੇ ਗੁਰੂ ਨਾਨਕ ਨਦਰ ਕਰਦਾ ਉਹਦੇ ਤੇ ਨਿਰੰਕਾਰ ਦੀ ਨਦਰ ਹੈ ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ ਕਰਮ ਦਾ ਅਰਥ ਬਖਸ਼ਿਸ਼ ਜਿਸ ਉੱਪਰ ਤੇਰੀ ਨਦਰ ਉਸ ਉੱਪਰ ਮੇਰੀ ਨਦਰ ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ ਤੇ ਅਗਲਾ ਸ਼ਬਦ ਸੀ ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਂ ਗੁਰ ਪਰਮੇਸ਼ਰ ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਂ ਗੁਰ ਪਰਮੇਸ਼ਰ ਇਹ ਠੀਕ ਹੈ ਜਨਮ ਸਾਖੀ ਵਾਲੇ ਨੂੰ ਇਹ ਸ਼ਬਦ ਲੱਭੇ ਤੇ ਉਹਨੇ ਸ਼ਬਦ ਸਾਡੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਪਰ ਉਹਦੀ ਬੁੱਧੀ ਦੇ ਤਲ ਤੇ ਨਿਕਲੇ ਨੇ ਭਾਈ ਗੁਰਦਾਸ ਜੀ ਨੂੰ ਪੁੱਛੋ ਕਿ ਬਾਬਾ ਨਾਨਕ ਜੀ ਕਿੱਥੇ ਗਏ ਤੇ ਕੀ ਲੈ ਕੇ ਆਏ ਗੁਰਮੁਖੋ ਇੰਨਾ ਵੱਡਾ ਸਤਿਗੁਰੂ ਖਜ਼ਾਨਾ ਸਾਡੀ ਝੋਲੀ ਚ ਪਾ ਗਏ ਨੇ ਨਾ ਪਰ ਅਸੀਂ ਉਹਦੀ ਕਦਰ ਨਹੀਂ ਜਾਣੀ ਬਾਪੂ ਬੜਾ ਅਮੀਰ ਸੀ ਅੱਗੋ ਪੁੱਤਰ ਕਈ ਨਲਾਇਕ ਜੰਮ ਪਏ ਸਾਰੇ ਨਹੀਂ ਉਹਨਾਂ ਨੇ ਬਾਪੂ ਦਾ ਖਜ਼ਾਨਾ ਹੋਣ ਦੇ ਬਾਵਜੂਦ ਵੀ ਆ ਵਕਾਰਾਂ ਦੀ ਗੁਲਾਮੀ ਕਬੂਲ ਲਈ ਬਾਬਾ ਨਾਨਕ ਜੀ ਗਏ ਤੇ ਭਾਈ ਗੁਰਦਾਸ ਨੇ ਉਹ ਸ਼ਬਦ ਕਹੇ ਨੇ ਤੁਸੀਂ ਪੌੜੀ ਸਰਵਣ ਕੀਤੀ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਘਾਲ ਕਮਾਈ ਬਖਸ਼ਿਸ਼ ਲਈ ਫਿਰ ਕਮਾਈ ਕੀਤੀ ਕਿਉਂਕਿ ਕਮਾਈ ਬਖਸ਼ਿਸ਼ ਤੋਂ ਬਿਨਾਂ ਨਹੀਂ ਜਿਸ ਦਿਨ ਕਮਾਈ ਨੂੰ ਬਖਸ਼ਿਸ਼ ਤੋਂ ਮਨਫੀ ਕਰ ਦਿਓਗੇ ਉਸ ਦਿਨ ਕਮਾਈ ਹੰਕਾਰ ਬਣ ਕੇ ਰਹਿ ਜਾਏਗੀ ਇਸ ਕਮਾਈ ਨੂੰ ਬਾਬੇ ਨੇ ਕਿਹਾ ਕਿ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਭਾਈ ਸਾਹਿਬ ਕਹਿੰਦੇ ਨੇ ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਘਾਲ ਕਮਾਈ ਕਿੰਨੀ ਕਮਾਈ ਕੀਤੀ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਫਿਰ ਉਸ ਕਮਾਈ ਤੋਂ ਬਾਅਦ ਕਹਿਣ ਲੱਗੇ ਭਾਰੀ ਕਰੀ ਤਪੱਸਿਆ ਬੜੀ ਤਪੱਸਿਆ ਕੀਤੀ ਬੜੀ ਘਾਲਣਾ ਘਾਲੀ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸ਼ੋਂ ਬਣਿਆਈ ਜਿੱਦਣ ਬਣ ਆਈ ਭਾਈ ਸਾਹਿਬ ਨੇ ਅਗਲੀ ਤੋਕੀ ਬਾਬਾ ਪੈਦਾ ਸੱਚਖੰਡ ਨੌਨਿਦ ਨਾਮ ਗਰੀਬੀ ਭਾਈ ਹੁਣ ਪੈਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਆ ਤਿੰਨ ਸ਼ਬਦ ਚੇਤੇ ਰੱਖਣ ਵਾਲੇ ਨੇ ਨੌ ਨਿਤ ਨਾਮ ਤੇ ਗਰੀਬੀ ਵੈਸੇ ਦੇ ਅਰਥ ਗਿਆਨੀ ਖਜ਼ਾਰਾ ਸਿੰਘ ਨੇ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਹੀ ਕੀਤੇ ਕਿ ਨਾਮ ਹੀ ਨੌ ਦਿਦਾ ਪਰ ਜੇ ਦੇ ਤਿੰਨ ਅਰਥ ਕੀਤੇ ਜਾਣ ਸਿੱਖਾਂ ਦੁਨੀਆਂ ਦੇ ਖਜ਼ਾਨੇ ਵੀ ਬਾਬੇ ਨੇ ਦਿੱਤੇ ਨਾਮ ਦੀਆਂ ਦਾਤਾਂ ਵੀ ਦਿੱਤੀਆਂ ਪਰ ਇੱਕ ਗੱਲ ਕਹੀ ਨਾਮ ਬੜੀ ਕੀਮਤੀ ਵਸਤੂ ਆ ਨਿਮਰਤਾ ਦੇ ਭਾਂਡੇ ਤੋਂ ਬਿਨਾਂ ਨਾਮ ਟਿਕਣਾ ਨਹੀਂ ਨਿਮਰਤਾ ਦਾ ਭਾਂਡਾ ਵੀ ਮੈਂ ਤੈਨੂੰ ਦੇ ਜਾਣਾ ਪਿਆਰਿਓ ਨਾਮ ਬੰਦਾ ਜਪੇ ਤੇ ਹੰਕਾਰ ਦੇ ਲਲਕਾਰੇ ਮਾਰੇ ਇਹਦਾ ਮਤਲਬ ਇਹਦੇ ਕੋਲ ਭਾਂਡਾ ਕੋਈ ਨਹੀਂ ਤੇ ਚੇਤੇ ਰੱਖਿਓ ਉਹ ਨਾਮ ਵੀ ਕੇਵਲ ਖੋਮੇ ਦਾ ਰੂਪ ਧਾਰਨ ਕਰ ਗਿਆ ਬਾਬਾ ਪਹਿਤਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਇਹ ਖਜ਼ਾਨਾ ਗੁਰੂ ਨੇ ਲਿਆਂਦਾ ਅਸੀਂ ਇੱਕ ਬਚਨ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਗੁਰੂ ਅਰਜੁਨ ਸਾਹਿਬ ਦਾ ਹੈ ਤੁਹਾਨੂੰ ਸਭ ਨੂੰ ਚੇਤੇ ਵੇ ਹਮ ਧਨਵੰਤ ਭਾਗਤ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਹੁਣ ਪਿਓ ਦਾਦੇ ਦਾ ਅਰਥ ਕੀ ਹੈ ਦਾਦਾ ਤੇ ਪਿਓ ਦੋ ਨੇ ਨਾ ਪਿਓ ਤੇ ਦਾਦਾ ਇੱਕ ਨਹੀਂ ਇਹ ਠੀਕ ਹੈ ਖੂਨ ਇੱਕ ਹੈ ਹੱਡ ਮਾਸ ਦਾ ਰਿਸ਼ਤਾ ਜ਼ਰੂਰ ਹੈ ਪਰ ਸਰੀਰ ਤਾਂ ਦੋ ਨੇ, ਪਿਓ ਅਤੇ ਦਾਦਾ। ਗੁਰਮੁਖੋ ਪਿਓ ਹੈ ਗੁਰੂ ਨਾਨਕ, ਦਾਦਾ ਹੈ ਪਾਰ ਬ੍ਰਹਮ ਪਰਮੇਸ਼ਰ। ਅਜੇ ਤਾਂ ਪਿਓ ਦਾ ਖਜ਼ਾਨਾ ਸਾਡੇ ਤੋਂ ਮੁੱਕਿਆ ਨਹੀਂ, ਦਾਦੇ ਨੂੰ ਤਾਂ ਹੱਥ ਹੀ ਬੜੀ ਬਾਅਦ ਵਿੱਚ ਲਾਉਣਾ। ਪਿਓ ਦਾਦੇ ਦਾ ਖਜ਼ਾਨਾ ਹੈ, ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਬਾਬਾ ਪਹਿਤਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ। ਪਿਆਰਿਓ ਇਹ ਦਾਤਾਂ ਲੈ ਕੇ ਆਏ। ਚਲੋ ਅਸੀਂ ਕਹਾਂਗੇ ਤਾਂ ਭਾਈ ਗੁਰਦਾਸ ਨੇ ਬਾਅਦ ਵਿੱਚ ਲਿਖਿਆ, ਮੈਂ ਅਖੀਰ ਲਈ ਇੱਕ ਦਲੀਲ ਦੇਣੀ ਚਾਹੁੰਦਾ ਬਾਣੀ ਵਿੱਚੋਂ। ਬਾਬਾ ਜੀ ਕਿੱਥੇ ਗਏ, ਕੀ ਲੈ ਕੇ ਆਏ? ਮੇਰੇ ਤਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਕਦੀ ਪੜ੍ਹੋ, ਮਾਝ ਰਾਗ ਦੀ ਅਖੀਰਲੀ ਪੌੜੀ ਹੈ। ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਮੈਨੂੰ ਮੇਰੇ ਜਜਮਾਨ ਨੇ, ਸ਼ਬਦ ਇਹੀ ਨੇ, ਮੈਨੂੰ ਮੇਰੇ ਜਜਮਾਨ ਨੇ, ਮੇਰੇ ਮਾਲਕ ਨੇ ਆਪਣੇ ਘਰ ਵਿੱਚ ਬੁਲਾਇਆ। ਕਹਿਣ ਲੱਗੇ ਤੁਸੀਂ ਉਹ ਢਾਡੀ ਤੇ ਢਾਡੀ, ਅੱਜ ਤੋਂ ਬਾਅਦ ਸਵੇਰ ਹੋਵੇ, ਦੁਪਹਿਰ ਹੋਵੇ, ਸ਼ਾਮ ਹੋਵੇ, ਰਾਤ ਹੋਵੇ, ਕਦੀ ਵੀ ਟੇਕ ਕੇ ਨਹੀਂ ਬਹਿਣਾ। ਆ ਲੋ ਮੈਂ ਤੁਹਾਨੂੰ ਸਿਫਤ ਸਲਾਹ ਦਾ ਕੱਪੜਾ ਦਿੱਤਾ, ਨਾਮ ਦਾ ਭੋਜਨ ਦਿੱਤਾ, ਜੋ ਸ਼ਬਦ ਦੇ ਚੋਟ ਮਾਰ ਕੇ ਆਪ ਵੀ ਜਪੋ ਤੇ ਸੰਸਾਰ ਨੂੰ ਵੀ ਜਪਾਓ। ਊੜਾ ਉਪਮਾ ਤਾਂ ਕੀ ਜੈ, ਉਪਮਾ ਦੀ ਦਾਤ ਲੈ ਕੇ ਆਏ। ਇਹ ਪੌੜੀ ਹੈ ਕਿ ਖਾਉ ਢਾਡੀ ਬੇਕਾਰ ਕਾਰੇ ਲਾਇਆ। ਇਹਦੀ ਇੱਕ ਇੱਕ ਬਚਨ ਕਦੀ ਧਿਆਨ ਨਾਲ ਪੜਿਓ, ਕਿੱਥੇ ਗਏ ਬਾਬਾ ਜੀ? ਕਹਿੰਦੇ ਨੇ ਖਾਉ ਢਾਡੀ ਬੇਕਾਰ ਕਾਰੇ ਲਾਇਆ, ਮੈਨੂੰ ਕਾਰ ਵਿੱਚ ਲਾ ਦਿੱਤਾ, ਕੰਮ ਵਿੱਚ ਲਾ ਦਿੱਤਾ। ਖਾਉ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦੇਹੋ ਕਹਿ ਵਾਰ, ਰਾਤ ਹੋਵੇ ਦਿਨ ਹੋਵੇ ਤੇ ਕੋਈ ਵਾਰ ਕੋਈ ਸਮਾਂ ਹੋਵੇ। ਮਹਾਰਾਜ ਕਿੱਥੋਂ? ਕਹਿਣ ਲੱਗੇ ਧੁਰੋਂ ਫੁਰਮਾਇਆ। ਹੁਣ ਧੁਰੋਂ ਫੁਰਮਾਇਆ ਜਿਹੜਾ ਸ਼ਬਦ ਹੈ, ਇਹ ਕਹਿੰਦਾ ਕਿਸੇ ਧੁਰ ਤੇ ਗਏ ਤੇ ਤਾਂ ਹੀ ਫੁਰਮਾਇਆ ਨਾ। ਖਾਉ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦੇਹ ਕਹਿ ਵਾਰ, ਧੁਰੋਂ ਫੁਰਮਾਇਆ। ਕਹਿਣ ਲੱਗੇ ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਹੁਣ ਖਸਮ ਬੁਲਾਇਆ ਸੱਚੇ ਮਹਿਲ, ਇਹ ਕਹਿੰਦਾ ਸਿੱਖਾਂ ਇੱਥੇ ਰੁਕ, ਆਪਣੀ ਬੁੱਧੀ ਦੇ ਤਲ ਤੇ ਸੋਚਣ ਵਾਲਿਆਂ ਅੰਦਰੋਂ ਸੋਚ ਕਿ ਆਖਰ ਕਿਹੜਾ ਸੱਚਾ ਮਹਿਲ ਹੈ, ਜਿਸ ਸੱਚੇ ਮਹਿਲ ਵਿੱਚ ਬਾਬੇ ਨਾਨਕ ਨੂੰ ਖਸਮ ਨੇ ਬੁਲਾਇਆ। ਕੋਈ ਥਾਂ ਹੈ? ਖਾਉ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦੇਹ ਕਹਿ ਵਾਰ, ਧੁਰੋਂ ਫੁਰਮਾਇਆ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਮਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਦਾ ਰਜ ਤਿੰਨੀ ਸੁਖ ਪਾਇਆ। ਕਹਿਣ ਲੱਗੇ ਪਿਆਰਿਓ ਢਾਡੀ ਕਰੈ ਪਸਾਓ, ਸ਼ਬਦ ਵਜਾਇਆ, ਨਾਨਕ ਸੱਚ ਸਲਾਹ, ਨਾਨਕ ਸੱਚ ਸਲਾਹ। ਊੜਾ ਉਪਮਾ ਤਾਂ ਕੀ ਕੀਜੈ, ਨਾਨਕ ਸੱਚ ਸਲਾਹ ਪੂਰਾ ਪਾਇਆ, ਉਹਨੂੰ ਸਲਾਹ ਸਲਾਹ ਕੇ ਪੂਰੇ ਨੂੰ ਉਹਨੂੰ ਪਾ ਲਿਆ। ਇਸ ਤੋਂ ਅੱਗੇ ਇੱਕ ਪਰਮਾ ਕਿ ਉਹਦੀ ਸਿਫਤ ਆਪਾਂ ਕਰਨੇ ਹਾਂ, ਜੇ ਅਸੀਂ ਕਹੀਏ ਵੀ ਸਿਫਤ ਕਰਕੇ ਅੰਤ ਪਾਉਣਾ, ਇਸ ਪਾਸੇ ਕਦੀ ਸੋਚਿਓ ਨਾ। ਪਿਆਰਿਓ ਜਿਹੜਾ ਇਹ ਸੋਚਣ ਲੱਗ ਪਿਆ ਮੈਂ ਰੱਬ ਦਾ ਅੰਤ ਪਾ ਲਿਆ, ਹੁਣ ਤਾਂ ਦੁਕਾਨਾਂ ਨੇ ਨਾ ਵੀ ਸਾਡੇ ਕੋਲ ਆਓ, ਸਾਡੇ ਬਾਬਾ ਜੀ ਇੱਕ ਖਿਣ ਚ ਰੱਬ ਨਾਲ ਮਿਲਾ ਦਿੰਦੇ, ਦੂਜਾ ਕਹਿੰਦਾ ਇੱਕ ਖਿਣ ਵਿੱਚ ਚਾਨਣ ਕਰਾ ਦਿੰਦੇ ਨੇ, ਇੱਕ ਖਿਣ ਵਿੱਚ ਲਾਈਟਾਂ ਹੋਣ ਲੱਗ ਪੈਂਦੀਆਂ ਨੇ। ਗੁਰੂ ਨਾਨਕ ਸਾਹਿਬ ਦੇ ਸਿੱਖੋ, ਬਾਬੇ ਨੇ ਮੁੱਦਤ ਪਹਿਲਾਂ ਬਚਨ ਕਹਿ ਸਨ, ਕਹਿਣ ਲੱਗੇ ਦੁਨੀਆਂ ਦਾ ਸੁਭਾਅ ਬਣ ਗਿਆ ਹੈ, ਰੱਬ ਨੂੰ ਇਸ ਤਰ੍ਹਾਂ ਕਰਦੇ ਪਏ ਨੇ ਜਿਵੇਂ ਨਿਆਣਿਆਂ ਦੀ ਖੇਡ ਹੋਵੇ। ਮੱਥ ਹੈ ਤਿਲਕ, ਹੱਥ ਮਾਲਾ ਬਾਨਾ, ਲੋਗਣ ਰਾਮ ਖਿਲੋਨਾ ਜਾਣਾ। ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਮਹਾਰਾਜ ਕਿ ਜਿਹਦੀ ਸਿਫਤ ਸਲਾਹ ਤੁਸੀਂ ਕਰਦੇ ਪਏ ਹੋ, ਉਹ ਲੈ ਕੇ ਕਿੱਥੇ ਜਾਏਗਾ? ਇਹ ਪੌੜੀ ਹੈ, ਇਸ ਪੌੜੀ ਦੇ ਵਿੱਚ ਦੋ ਵਿਸ਼ੇ ਨੇ। ਹੈ ਇਹ ਜਪਜੀ ਸਾਹਿਬ ਦੀ ਪੌੜੀ, ਆਰੰਭ ਹੁੰਦੀ ਹੈ ਸਾ ਲਾਹੀ ਸਾ ਲਾਹੇ। ਊੜੈ ਉਪਮਾ ਤਾਂ ਕੀਜੈ, ਸਾ ਲਾਹੀ ਸਾ ਲਾਹੇ, ਸਲਾਉਣ ਯੋਗ ਪਰਮਾਤਮਾ ਨੂੰ ਸਲਾਹ। ਤੇ ਮਹਾਰਾਜ ਸਲਾਹ ਕਰ ਕਰਕੇ ਕੀ ਬਣੇਗਾ? ਕਹਿਣ ਲੱਗੇ ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ, ਭਵੇਂ ਸਮੁੰਦ ਨਾ ਜਾਣੀਐ। ਇੱਥੇ ਵਿਸ਼ਰਾਮ, ਇੱਥੇ ਪ੍ਰਕਰਨ ਪਹਿਲਾ ਪੂਰਾ। ਮਹਾਰਾਜ ਜੀ ਦੇ ਭਾਵਨਾ ਵਾਲੇ ਸ਼ਬਦ ਸੁਣੋ। ਕਹਿਣ ਲੱਗੇ ਨਦੀ ਪਹਾੜ ਤੋਂ ਤੁਰੀ, ਹਾਲਾਂ ਨਦੀ ਨੇ ਸਮੁੰਦਰ ਦੇਖਿਆ ਨਹੀਂ। ਜੇ ਅਸੀਂ ਕਹਿੰਦੇ ਹਾਂ ਨਾ ਜੀ ਨਾਮ ਤਾਂ ਜਪਾਂਗੇ ਪਹਿਲਾਂ ਰੱਬ ਦਿਖਾਓ, ਮੈਂ ਹੈਰਾਨ ਹੋਇਆ ਜਦੋਂ ਇਹ ਪੌੜੀ ਪੜੀ। ਬਾਬਾ ਨਾਨਕ ਕਹਿੰਦੇ ਨੇ ਸਮੁੰਦਰ ਤੋਂ ਪਾਣੀ ਚੱਲਿਆ ਬੇੜੀ, ਵਾਹਿਗੁਰੂ ਪਹਾੜ ਤੋਂ ਪਾਣੀ ਤੁਰਿਆ। ਪਰ ਜਿਸ ਦਿਨ ਪਹਾੜ ਤੋਂ ਨਦੀ ਚੱਲੀ ਕੀ ਉਹਨੇ ਸਮੁੰਦਰ ਉਦਣ ਦੇਖ ਲਿਆ ਸੀ? ਦੇਖਿਆ ਨਹੀਂ, ਪਰ ਅਣਡਿੱਠੇ ਨੇ ਪਾਣੀ ਨੂੰ ਖਿੱਚਿਆ ਤੇ ਅਣਡਿੱਠਾ ਕਹਿ ਰਿਹਾ ਸੀ, ਅੱਜ ਮੈਂ ਤੈਨੂੰ ਦਿਸਦਾ ਨਹੀਂ ਪਰ ਮੈਂ ਖਿੱਚ ਕੇ ਤੈਨੂੰ ਆਪਣੇ ਕੋਲ ਲਿਆਵਾਂਗਾ। ਪਰ ਇੱਕ ਦਿਨ ਅਣਦਿਸਦਾ ਦਿਸਦਾ ਹੋ ਗਿਆ, ਜਿਸ ਦਿਨ ਨਦੀ ਸਮੁੰਦਰ ਦੇ ਵਿੱਚ ਜਾ ਡਿੱਗੀ। ਚੱਲਦੀ ਕੋਈ ਨਦੀ ਨੂੰ ਸਮੁੰਦਰ ਕਦੀ ਨਹੀਂ ਦਿਸਦਾ, ਪਰ ਪਿਆਰਿਓ ਜੇ ਚੱਲਣ ਲੱਗ ਪਏ ਤੇ ਅਭੇਦ ਹੁੰਦੀ ਹੈ। ਤੂੰ ਕਹਿ ਰੱਬ ਦਿਖਾਓ, ਤੂੰ ਤੁਰ ਤਾਂ ਸਹੀ, ਦੇਖੀ ਨਾਮ ਦੀ ਖਿੱਚ ਤੈਨੂੰ ਸਾਗਰ ਤੱਕ ਲੈ ਜਾਏਗੀ। ਨਦੀ ਤੁਰਦੀ ਕੋਈ ਸਮੁੰਦਰ ਨਹੀਂ ਦੇਖਦੀ, ਪਰ ਚੱਲ ਪਵੇ ਤੇ ਇੱਕ ਦਿਨ ਅਭੇਦ ਹੋ ਜਾਂਦੀ ਹੈ। ਸਾਹ ਲਾਹੀ ਸਾਹ ਲਾਹੇ, ਸਲਾਉਣ ਜੋਗ ਨੂੰ ਸਲਾਹ, ਏਤੀ ਸੁਰਤ ਨਾ ਪਾਈਆਂ, ਇੰਨੀ ਸਮਝ ਨਹੀਂ ਪਈ। ਨਦੀਆਂ ਅਤੇ ਵਾਹ, ਨਦੀਆਂ ਅਤੇ ਵਾਹੜੇ, ਵਾਹ ਦਾ ਅਰਥ ਵਾਹੜੇ ਨਾਲੇ, ਭਵੇਂ ਸਮੁੰਦਰ ਨਾ ਜਾਣੀਏ, ਜਦੋਂ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਡਿੱਗ ਗਏ ਤੇ ਪਿਆਰਿਓ, ਨਾ ਤਾਂ ਨਦੀ ਨੇ ਪਿੱਛੇ ਆ ਕੇ ਦੱਸਿਆ ਸਮੁੰਦਰ ਕਿੰਨਾ ਡੂੰਘਾ, ਤੇ ਨਾ ਫਿਰ ਨਾਲਿਆਂ ਨੇ ਆ ਕੇ ਦੱਸਿਆ ਸਮੁੰਦਰ ਕਿੰਨਾ ਡੂੰਘਾ। ਜਿਹੜੇ ਸਮੁੰਦਰ ਵਿੱਚ ਡਿੱਗ ਗਏ, ਸੱਚ ਜਾਣੋ ਉਹ ਨਦੀਆਂ ਨਾਲੇ ਸਮੁੰਦਰ ਦਾ ਰੂਪ ਹੀ ਹੋ ਗਏ। ਸਲਾਉਣ ਦਾ ਮਤਲਬ ਸਾਈਂ ਦੀ ਅਭੇਦਤਾ, ਨਦੀਆਂ ਅਤੇ ਵਾਹ, ਭਵੇਂ ਸਮੁੰਦਰ ਨਾ ਜਾਣੀਏ, ਤੇ ਬਚਨ ਕੀਤਾ ਸਮੁੰਦ ਸ਼ਾਹ ਸੁਲਤਾਨ, ਗਿਰ ਹਾਂ ਸੇਤੀ ਮਾਲ ਤਨ, ਕਿਹੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ। ਜੇ ਇੱਕ ਜੀਵ ਨੂੰ ਪਰਮਾਤਮਾ ਚੇਤੇ ਰਹੇ, ਸਮੁੰਦਰ ਜਿਤਨੇ ਖਜ਼ਾਨੇ ਹੋਣ, ਪਹਾੜਾਂ ਜਿੱਡੇ ਢੇਰ ਲੱਗੇ ਹੋਣ ਖਜ਼ਾਨੇ ਦੇ, ਪਰ ਉਹ ਕੀੜੀ ਦੇ ਤੁਲ ਨਹੀਂ ਹੋ ਸਕਦੇ ਜਿਸ ਕੀੜੀ ਦੇ ਖਿਰਦੇ ਵਿੱਚੋਂ ਪਰਮਾਤਮਾ ਭੁੱਲੇ। ਸਾਹਿਬ ਕਹਿੰਦੇ ਨੇ ਸਿਮਤ ਸਲਾਹ ਦਾ ਅਰਥ ਹੈ ਕਿ ਸਾਈ ਵਿੱਚ ਅਭੇਦਤਾ। ਅੱਜ ਗੁਰੂ ਦੇਵ ਨੇ ਪਹਿਲਾ ਬਚਨ ਇਹ ਕਿਹਾ, ਕਹਿਣ ਲੱਗੇ ਊੜੈ, ਊੜੇ ਅੱਖਰ ਰਾਹੀਂ ਉਪਦੇਸ਼ ਦਿੰਦੇ ਪਏ ਨੇ। ਉਪਮਾ ਤਾਂ ਕੀ ਕੀਜੈ, ਉਸ ਪਰਮਾਤਮਾ ਦੀ ਉਪਮਾ ਕਰ, ਉਹਦੀ ਸ਼ਿਫਤ ਕਰ, ਉਹਨੂੰ ਪੁਕਾਰ। ਮਹਾਰਾਜ ਕਿਨੂੰ? ਕਹਿਣ ਲੱਗੇ ਜਾ ਕਾ ਅੰਤ ਨਾ ਪਾਇਆ, ਜਿਸ ਦਾ ਅਜੇ ਤੀਕਰਾ ਕਿਸੇ ਨੇ ਅੰਤ ਨਹੀਂ ਪਾਇਆ, ਉਹਦੀ ਉਪਮਾ ਕਰ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਆਉਂਦਾ ਹੈ। ਦੇਖੋ ਚਾਰ ਪ੍ਰਮਾਣ ਬਾਬਾ ਜੀ ਨੇ ਉਹ ਸ਼ਬਦ ਵੀ ਦਿੱਤੇ ਨੇ। ਪਹਿਲਾਂ ਤਾਂ ਦਿੱਤਾ ਕਿ ਇੱਕ ਦਿਨ ਦੀ ਸਮਾਧੀ ਨਹੀਂ, ਜੇ ਬੰਦਿਆ ਤੂੰ ਕਰੋੜਾਂ ਯੁੱਗ ਵੀ ਸਮਾਧੀ ਲਾ ਕੇ ਬਹਿ ਜਾਏ। ਸਮਾਧੀ ਲਾਉਣ ਦਾ ਅਰਥ ਪਰਮਾਤਮਾ ਦਾ ਅੰਤ ਪਾਣਾ ਨਹੀਂ। ਦੂਸਰਾ ਬਚਨ ਕੀਤਾ, ਜੇ ਤੂੰ ਆਪਣੇ ਤਨ ਦਾ ਫੀਤਾ ਫੀਤਾ ਟੁਕੜਾ ਟੁਕੜਾ ਕਰਾ ਕੇ ਪੀ ਵੀ ਦੇ, ਇੰਨੀ ਘਾਲਣਾ ਤੋਂ ਬਾਅਦ ਵੀ ਰੱਬ ਦਾ ਅੰਤ ਨਹੀਂ। ਤੀਸਰਾ ਬਚਨ ਕੀਤਾ, ਜੇ ਤੂੰ ਕਰਾਮਾਤੀ ਹੋ ਕੇ ਸੈਂਕੜੇ ਆਕਾਸ਼ ਪੰਛੀ ਦੀ ਤਰ੍ਹਾਂ ਉੱਪਰ ਉੱਡ ਜਾਏ, ਪਰ ਰੱਬ ਦਾ ਅੰਤ ਨਹੀਂ। ਤੇ ਚੌਥਾ ਬਚਨ ਕੀਤਾ, ਵਿਦਵਾਨ ਬਣ ਕੇ ਤੂੰ ਲੱਖਾਂ ਮਨ ਗ੍ਰੰਥ ਪੜ੍ਹ ਸਕਣੇ, ਪਰ ਚੇਤੇ ਰੱਖੀ ਇੰਨੀ ਤਾਲੀਮ ਲੈ ਕੇ ਵੀ ਉਸ ਰੱਬ ਦਾ ਤੂੰ ਅੰਤ ਨਹੀਂ ਪਾ ਸਕਦਾ। ਉਸ ਬੇਅੰਤ ਦਾ ਅੰਤ ਕਿਸੇ ਪਾਇਆ? ਬਾਬਾ ਜੀ ਦਾ ਸ਼ਬਦ ਆਉਂਦਾ ਕਿ ਕੋਟ ਕੋਟੀ ਮੇਰੀ ਆਰਜਾ, ਊੜੈ ਉਪਮਾ ਤਾਂ ਕੀ ਕੀਜੈ, ਜਾ ਕਾ ਅੰਤ ਨਾ ਪਾਇਆ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਗੁਦੋਏ ਗੁਫੇ ਨਾ ਦੇਖਾਂ ਸੁਪਨੇ, ਸੌਣ ਨਾ ਥਾਉ, ਇੰਨੀ ਸਮਾਧੀ ਲਾ ਕੇ ਵੀ ਪੀ ਤੇਰੀ ਕੀਮਤ ਨਾ ਪਵੇ, ਹੋ ਕੇਵਡ ਆਖਾਂ ਨਾ। ਦੂਸਰਾ ਬਚਨ ਕਿਹਾ, ਕੁੱਸਾਂ ਆਪਣੇ ਸਰੀਰ ਨੂੰ ਕੋ ਸੁੱਟਾਂ, ਕੁੱਸਾਂ ਕੱਟੀਆਂ ਵਾਰ ਵਾਰ, ਪੀਸਣ ਪੀਸਾਂ ਪਾਏ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ, ਪੀ ਤੇਰੀ ਕੀਮਤ ਨਾ ਪਵੇ, ਹੋ ਕੇਵਡ ਆਖਾਂ ਨਾ। ਜੇ ਕਰਾਮਾਤੀ ਬਣ ਕੇ ਮੈਂ ਤਨ ਨੂੰ ਪੰਛੀ ਦਾ ਰੂਪ ਦੇ ਲਵਾਂ, ਪੰਖੀ ਹੋ ਕੇ ਜੇ ਪਵਾਂ, ਸਹਿ ਅਸਮਾਨੀ ਜਾਊ, ਨਦਰੀ ਕਿਸੇ ਨਾ ਆਵੂ, ਨਾ ਕਿਛ ਪੀਆਂ ਨਾ ਖਾਉ, ਵੀ ਤੇਰੀ ਕੀਮਤ ਨਾ ਪਵੇ, ਹੋ ਕੇਵਡ ਆਖਾਂ ਨਾ। ਚੌਥਾ ਬਚਨ ਕਿਹਾ, ਉਹ ਵਿਦਵਾਨ ਪੰਡਿਤ, ਉਹ ਸਿਆਣੇ ਵਖਿਆਨ ਕਰਤਾ, ਇੱਕ ਗ੍ਰੰਥ ਨਹੀਂ ਨਾਨਕ ਕਾਗਦ ਲੱਖ ਮਣਾ, ਲੱਖਾਂ ਮਣ ਕਾਗਜ਼ ਤੂੰ ਗ੍ਰੰਥ ਪੜ੍ਹ ਲਈ, ਪੜ ਪੜ ਕੀਚੈ ਪਾਓ, ਮਸੂ ਤੋਟ ਨਾ ਆਵੀ, ਲੇਖਣ ਪੌਣ ਚਲਾਓ, ਇੰਨੀ ਲਿਖਤ ਲਿਖ ਕੇ ਪੜ੍ਹ ਕੇ ਵੀ ਅਖੀਰ ਤੇ ਕਹੇਗਾ, ਪੀ ਤੇਰੀ ਕੀਮਤ ਨਾ ਪਵੇ, ਹੋ ਕੇਵਡ ਆਖਾਂ ਨਾ। ਉਹਦਾ ਅੰਤ ਨਹੀਂ। ਹਾਂ, ਕੀਮਤ ਵੀ ਨਹੀਂ ਪੈਂਦੀ, ਕਿਹਾ ਵੀ ਨਹੀਂ ਜਾਂਦਾ, ਪਰ ਮਾਣਿਆ ਤੇ ਸਮਾਇਆ ਜਾਂਦਾ ਹੈ। آپ روز پڑھتے ہو سن وڈا آخ ہے سب کوئے کیوٹ وڈا ڈیٹھا ہوئے قیمت پائے نہ کہا جائے پر کہنے والے تیرے رہ سمائے وڈے میرے صاحباں غیر گمبھیرا گنی گکیرا کوئی نہ جانے تیرا کیتا کیوٹ چیرا سب سرتی مل سرت کمائی سب قیمت مل قیمت پائی گیانی تیانی گر گرہائی کہن نہ جائی تیری تل وڈیائی پیاریو کیول آپا نہیں کیتے آکھیں آکھن پاہیں تاکہ انت نہ پایا کیتے آکھیں آکھن پاہیں کیتے کہہ کہ اٹھ اٹھ جاہیں ایتے کیتے غور کریں تا آکھ نہ سکیں کئی کے نارد سے چتورانن سے رمنارک سے سب ہومی لگایو بید کتیب نہ پید لکھو سب ہار پرے ہر ہاتھ نہ آیو اوڑے اپما اپما کر انت نہ پا اوڑے اپما تاکی کی جائے جا کا انت نہ پایا جس دا کسی نے اج تیکرا انت نہیں پایا آئی تا سب تو وڈی نمرتا ہے بابے نانک دے گھر وچ آپ ایک بچن پڑھ دیو بابے نانک سات گرو دا تے گرو گرنتھ صاحب وچ تین واری شبد آیا ایک واری تا پوڑی روپ جب جی صاحب وچ آیا ایک واری رہ را صاحب جی دے پرارمب وچ آیا تے ایک واری راگ آسا دے آرمب وچ آیا میں دیکھنا داتا جی اسی دو اکھر بولنے تے لکھنے سیکھ جائیے نا ساڈا پار نہیں کچھ چک سکدا اپنی قومے اپنی واہ 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 میرے ستگرو کروڑا برہمنڈا دا سائیں کنی نمرتا اس شبد دی تھوڑی جی رمز نو کدی پڑھیو اے شبد جدو اسی سودر رہ راس وچ پڑھنے ہاں تے گرو نانک صاحب نا نمرتا وچ آ کے پوچھ دے نے پربھو جی سو در تیرا کے ہاں سو کر کے ہاں جت بہ سرب سنبھالے یہ مطلب مینوں پتا نہیں سو در تیرا کے ہاں مینوں دس کھاں تیرا وہ دروازہ کی ہو جائے سو کر کے ہاں تیرا وہ گھر کیسا ہے جت بہ سرب سنبھالے جتھے بیٹھ کے تو سارے نو سانبھی جانے چنگے بھی مندے بھی پاپی بھی پنی بھی خنکاری بھی سنت بھی ساکت بھی وہ کہو جا تیرا گھر ہوئے گا جتھے سارے نو بیٹھا تو داتا دئی جانا ہے کہن لگے سو در تیرا کے ہاں سو کر کے ہاں جت بہ سرب سنبھالے پہلیاں دو تکاں پرشن ہے مینوں دس مینوں پتا نہیں تے اگے آپ ہی دسن لگ پے واجے تیرے ناد انیک اسنکھاں کہتے تیرے واون خارے کہتے تیرے رات پریشوں کئین کہتے تیرے گاون خارے گاون تدنو پون پانی بسنتر گاوے راجا ترم دوارے پیاریوں ساریاں دی گنتی کر دتی کہ تیرے دروازے تے پون پانی ترم راج سرگ مچھ پیالے دیویاں دیوتے بھگت سارے گاؤندے نے ساری گل آپ دس کے پھر نمرتا بھی چلے گئے داتا جی ایویں میں کئی بیٹھا وا کہ آ تینوں گاؤندے نے پر نہیں ہور کہتے تدنوں گاون سے میں جتنا آون نان کیا ویچا ہے پھر میری بینتی سمجھو گرمخو پہلیاں تکاں وچ پوچھ دینے مینوں دس تیرا گھر کی ہو جیاں وچلیاں تکاں وچ دس دینے تیرا در اے ہو جیاں پھر نمرتا وچ جا کے کہندے مینوں بخش دئیں تو اینا وڈا اے تیرے تا گاؤن والیاں دا انت نہیں پایا جا سکدا تیرا انت کس نے پانا ہے گرمخو اپما کریے سکھی اے وے انت والے پاسے نہ تریے اوڑے اپما تاکی کی جائے جا کا انت نہ پایا تے مہاراج پھر انت ہی نہیں پانا تے سمرن کیوں کہن لگے سیوا کریں جڑے پاونا نال سیون گے سمرن کرن گے سیوا کرن گے شئی پھل پاویں او پھل پاؤن گے جڑے سیوا کرن گے کدی بھی کوئی ایسا نہیں سیوا کرے تے اونوں بھاگ نہ لگے پر ایک میری بینتی سمجھ لیو گرمخو تسی سیانے ہو اسی کہنے اینا سما ہو گیا پانڈے مانج دیاں پر اس بندے دا جیون نہیں پلٹیا اینے دن ہو گئے جھاڑو لاندیاں جیون چ تبدیلی کوئی نہیں پھر اسی کئی واری کہن لگ پینے ہاں کہ بابے کہندے نے سیوا کرو سیوا کرو سیوا کر کے نوں تاں ٹکا نہیں ملیا پیاریو وید دوائی دیندا ہے پر نال کہندا ہے دوائی اثر تاں کرے گی جے اینا اینا چیزاں دا پرہیز کرے گا دوائی بھی شوگر دی لے لی ਤੇ ਸ਼ਾਮ ਨੂੰ ਸਰਦਾਰ ਜੀ ਨੇ ਮਿੱਠਾ ਘੋਲ ਕੇ ਵੀ ਗਲਾਸ ਪੀ ਲਿਆ ਤੇ ਸਵੇਰੇ ਕਿਹਾ ਵੈਦ ਝੂਠਾ ਦਵਾਈ ਤਾਂ ਅਸਰ ਹੀ ਕੋਈ ਨਹੀਂ ਕਰਦੀ ਪਈ। ਮੇਰੀ ਬੇਨਤੀ ਸਮਝਿਓ, ਸੇਵਾ ਕਦੀ ਵੀ ਨੇਫਲ ਨਹੀਂ ਜਾਂਦੀ, ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇੱਕ ਥਾਂ ਹੈ ਜਿੱਥੇ ਬੰਦੇ ਦੀ ਕੀਤੀ ਕੋਈ ਸੇਵਾ ਵੀ ਨੇਫਲ ਚਲੀ ਜਾਂਦੀ ਹੈ। ਫਿਰ ਬੇਨਤੀ ਸਮਝਿਓ, ਅਸੀਂ ਪੜ੍ਹਦੇ ਹਾਂ ਕਿ ਸਤਿਗੁਰ ਕੀ ਸੇਵਾ ਸਫਲ ਹੈ, ਨੇਫਲ ਨਹੀਂ ਨਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਗੁਰੂ ਸਾਹਿਬ ਨੇ ਕਿਹਾ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗਾ ਆਏ। ਸਫਲ ਹੈ ਪਰ ਸਾਰਿਆਂ ਦੀ ਨਹੀਂ। ਇੱਕ ਬਚਨ ਬਾਣੀ ਵਿੱਚ ਆਉਂਦਾ ਹੈ, ਕਹਿੰਦੇ ਨੇ 8 ਘੰਟੇ ਕੀਤੀ ਸੇਵਾ, ਅੱਧਾ ਘੰਟਾ ਬੈਠ ਕੇ ਕੀਤੀ ਬਾਹਰ ਨਿੰਦਿਆ, ਚੇਤੇ ਰੱਖੀ 8 ਘੰਟਾ ਦੀ ਸੇਵਾ, ਅੱਧੇ ਘੰਟੇ ਦੀ ਨਿੰਦਿਆ ਸਾਰੀ ਕਵਾ ਕੇ ਚਲੀ ਗਈ। ਬਾਬੇ ਦੇ ਬਚਨ ਨੇ, ਮੇਰਾ ਫੈਸਲਾ ਨਹੀਂ। ਤੈ ਨਾਰ ਕਿਆ ਪੁਰਾਣ ਸੁਣ ਕੀਨਾ, ਪਰਮਾਨੰਦ ਜੀ ਤੈ ਨਰ ਕਿਆ ਪੁਰਾਣ ਸੁਣ ਕੀਨਾ, ਅਨ ਪਾਵਨੀ ਭਗਤ ਨਾ ਉਪਜੀ ਭੁੱਖੇ ਦਾ ਨਾ ਦੀਨਾ, ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੁਟਿਓ ਦੇਵਾ, ਫਿਰ ਪਰ ਨਿੰਦਾ ਮੁਕਤੇ ਨੀ ਛੁਟੀ ਨੇਫਲ ਭਈ ਸਭ ਸੇਵਾ। ਗੁਰਮੁਖੋ ਸੇਵਾ ਨੂੰ ਵੀ ਭਾਗ ਤਾਂ ਲੱਗੇਗਾ ਜੇ ਆਤਮਕ ਜੀਵਨ ਕਮਾਵਾਂਗੇ। ਝਾੜੂ ਤਾਂ ਇੰਡੀਆ ਵਿੱਚ ਸਵੀਪਰ ਬੜੇ ਸੜਕਾਂ ਤੇ ਲਾਉਂਦੇ ਪਏ ਨੇ, ਸਾਰੇ ਬ੍ਰਹਮ ਗਿਆਨੀ ਬਣ ਗਏ। ਟੋਕਰੀਆਂ ਤੇ ਉਹ ਵੀ ਬੜੇ ਚੁੱਕਦੇ ਨੇ, ਰੈਸਟੋਰੈਂਟ ਚ ਬੜੇ ਲੋਕ ਭਾਂਡੇ ਮਾਂਜਦੇ ਆ, ਬ੍ਰਹਮ ਗਿਆਨੀ ਨੇ ਸਾਰੇ ਨਹੀਂ। ਫਿਜ਼ੀਕਲ ਸੇਵਾ ਨਾਲ ਆਪਣੇ ਅੰਦਰ ਨੂੰ ਚਲਾ ਕਿ ਸੇਵਾ ਕਰਦਿਆਂ ਤੇਰੇ ਅੰਦਰ ਨਾਮ ਚੱਲਦਾ ਪਿਆ, ਸੇਵਾ ਕਰਦਿਆਂ ਕਿਸੇ ਸ਼ਬਦ ਦਾ ਅਭਿਆਸ ਕਰਨਾ, ਜੇ ਨਹੀਂ ਕਰਦਾ ਤੇ ਗੁਰਮੁਖਾਂ ਸ਼ੁਰੂ ਕਰ, ਫਿਰ ਸੇਵਾ ਨਹੀਂ ਭੁੱਲੀ ਜਾਏਗੀ। ਸੇਵਾ ਕਰੇ ਸਹੀ ਫਲ ਪਾਵੇ, ਜਿੰਨੀ ਸੱਚ ਕਮਾਇਆ, ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ, ਹਜ਼ੂਰ ਕਿਰਪਾਲੂ ਕਿਰਪਾ ਕਰਨ ਸਾਨੂੰ ਸਮਤ ਬਖਸ਼ਣ। ਅਗਲੇ ਸਲੋਕ ਦੀ ਵਿਚਾਰ ਕੱਲ ਨੂੰ ਆਪਾਂ ਕਰਾਂਗੇ, ਸਮਾਂ ਸਮਾਪਤ ਹੈ। ਆਪ ਕਿਰਪਾ ਕਰਕੇ ਬਖਸ਼ ਦੇਣਾ ਗੁਰਮੁਖੋ। ਆਓ ਯਤਨ ਕਰੀਏ, ਸਿਫਤ ਸਲਾਹ ਦਾ ਪੱਲਾ ਪਕੜੀਏ, ਸਿਫਤ ਸਲਾਹ ਹੀ ਸਾਨੂੰ ਪਾਰ ਕਰੇਗੀ। ਬਾਕੀ ਜੋ ਗੁਰਮੁਖ ਪ੍ਰਬੰਧਕਾਂ ਨੇ, ਸਤਿਕਾਰਯੋਗ ਗੁਰੂ ਕੇ ਵਜ਼ੀਰ ਸਾਹਿਬਾਨ ਨੇ ਆਗਮਨ ਕਥਾ ਦਾ ਪ੍ਰੋਗਰਾਮ ਉਲੀਕਿਆ ਹੈ, ਆਇਓ। ਕਿਉਂਕਿ ਉਹ ਘੜੀ ਆਉਣੀ ਏ ਜਦੋਂ ਝੋਲੀ ਅੱਡ ਕੇ ਬਾਬੇ ਨਾਨਕ ਨੇ ਸਾਡੀ ਝੋਲੀ ਚ ਦਾਤਾਂ ਪਾਣੀਆਂ ਨੇ। ਉਹ ਆਗਮਨ ਪੁਰਬ ਦੀ ਕਥਾ ਆਪਾਂ ਜੋ ਸਮਾਂ ਉਲੀਕਿਆ ਗਿਆ ਉਸ ਅਨੁਸਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।